ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਦਾਨ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਦਾਨ ਬਾਬਾ ਮਾਇਆ ਮੋਹਿ ਹਿਤ ਕੀਨਾ ਜਿਨ ਗਿਆਨ ਰਤਨ ਹਿਰ ਲੀਨਾ ਰਹਾਉ ਨੈਣ ਦੇਖ ਪਤੰਗ ਉਰਜੈ ਪਸ ਨਾ ਦੇਖੈ ਆਗ ਕਾਲ ਫਾਸ ਨ ਮੁਗਦ ਚੇਤੈ ਕਨਕ ਕਾਮਨ ਲਾਗ ਕਰ ਵਿਚਾਰ ਬੇਕਾਰ ਪਰ ਹਰ ਤਰਨ ਤਾਰਨ ਸੋਏ ਕਹਿ ਕਬੀਰ ਜਗ ਜੀਵਨ ਐਸਾ ਦੁਤੀਆ ਨਾਹੀ ਕੋਏ ਕਰ ਵਿਚਾਰ ਬੇਕਾਰ ਪਰ ਹਰ ਤਰਨ ਤਾਰਨ ਸੋਏ ਕਹਿ ਕਬੀਰ ਜਗ ਜੀਵਨ ਐਸਾ ਦੁਤੀਆ ਨਾਹੀ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਸਤਸੰਗਤ ਜੀਓ, ਸਤਿਗੁਰੂ ਪਾਤਸ਼ਾਹ ਦੀ ਅਪਰ ਵਿਪਾਰ ਬਖਸ਼ਿਸ਼ ਹੋਈ ਹੈ। ਉਸ ਨੇ ਮਨੁੱਖਾ ਜੀਵਨ ਬਖਸ਼ਿਆ ਹੈ, ਸਿੱਖੀ ਬਖਸ਼ੀ ਹੈ ਔਰ ਅੱਜ ਪਾਵਨ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੇ ਹਨ। ਭਾਗਾਂ ਵਾਲੇ ਹੋ, ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੁਗੋ ਜੁਗ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਇਸ ਵੇਲੇ ਕਰਨੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 482 ਦੇ ਆਸਾ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਸ਼ਬਦ ਹੈ, ਮੂਲ ਪਾਠ ਆਪਣੇ ਸਰਵਣ ਕੀਤਾ ਹੈ। ਮਹਾਨ ਕੋਸ਼ ਅਨੁਸਾਰ ਭਗਤ ਕਬੀਰ ਸਾਹਿਬ ਜੀ ਦੇ 534 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏ ਮਾਨ ਹਨ, ਅੰਮ੍ਰਿਤ ਭਰਪੂਰ ਹਨ। ਇਹ ਸ਼ਬਦ ਬੜੀ ਸਿਹਤ ਸਾਨੂੰ ਬਖਸ਼ਿਸ਼ ਕਰਦੇ ਹਨ। ਅੱਜ ਦੇ ਸ਼ਬਦ ਦਾ ਮੁੱਖ ਭਾਵ ਹੈ, ਹੇ ਭਾਈ ਜਿਸ ਨੂੰ ਤੂੰ ਪ੍ਰੇਮ ਕਹਿੰਦਾ ਹੈ, ਪਿਆਰ ਕਹਿੰਦਾ ਹੈ, ਇਹ ਪ੍ਰੇਮ ਨਹੀਂ, ਇਹ ਮਾਇਆ ਦਾ ਮੋਹ ਹੈ। ਤੂੰ ਮਾਇਆ ਦੇ ਮੋਹ ਦਾ ਨਾਂ ਪ੍ਰੇਮ ਰੱਖ ਲਿਆ। ਪ੍ਰੇਮ ਉਹ ਹੈ ਜੋ ਤੈਨੂੰ ਰੱਬ ਨਾਲ ਜੋੜ ਜਾਏ, ਪ੍ਰੇਮ ਉਹ ਹੈ ਜੋ ਤੈਨੂੰ ਗਿਆਨ ਨਾਲ ਭਰਪੂਰ ਕਰ ਦੇਵੇ, ਰੂਹਾਨੀਅਤ ਦਾ ਪ੍ਰਕਾਸ਼ ਤੈਨੂੰ ਮਿਲ ਜਾਏ, ਤੂੰ ਜਿਸ ਨੂੰ ਪ੍ਰੇਮ ਕਹਿਣਾ ਹੈ ਇਹ ਤੇ ਮਾਇਆ ਦਾ ਮੋਹ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ, ਸਾਚ ਕਹੋ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਮੈਂ ਗੋਰੇ ਆਪ ਜੀ ਦੇ ਸਾਹਮਣੇ ਰੱਖਦੇ ਹਾਂ, ਇਹ ਹੱਥ ਵਿੱਚ ਆ ਜਾਏ ਤਾਂ ਸਾਰਾ ਮਸਲਾ ਹੱਲ ਹੋ ਜਾਏਗਾ। ਜਿਸ ਵਿੱਚ ਕੁਛ ਲੈਣ ਦੀ ਭਾਵਨਾ ਹੈ ਕਿ ਮੈਨੂੰ ਮਿਲੇ, ਉਹ ਪ੍ਰੇਮ ਨਹੀਂ, ਬਸ ਇਹੀ ਸਮਝ ਲੈਣਾ। ਜਿਸ ਵਿੱਚ ਕੁਛ ਲੈਣ ਦੀ ਭਾਵਨਾ ਨਾ, ਬੰਦਾ ਰਿਕਵਰੀ ਚਾਹੁੰਦਾ, ਵਾਪਸੀ ਚਾਹੁੰਦਾ, ਉਹ ਪ੍ਰੇਮ ਨਹੀਂ। ਪ੍ਰੇਮ ਕੇਵਲ ਦੇਣਾ ਜਾਣਦਾ, ਮੰਗਣਾ ਨਹੀਂ ਜਾਣਦਾ। ਪ੍ਰੇਮ ਤਾਂ ਸਭ ਕੁਛ ਦਿੰਦਾ, ਪ੍ਰੇਮ ਸਦਕੇ ਹੁੰਦਾ, ਕੁਰਬਾਨ ਹੁੰਦਾ। ਰੱਬ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੂੰ ਕੁਰਬਾਨ ਹੋਣਾ ਆਉਂਦਾ, ਜਿਨ੍ਹਾਂ ਨੂੰ ਸਦਕੇ ਹੋਣਾ ਆਉਂਦਾ। ਦਿਨ ਰਾਤ ਮੰਗਤੇ ਹੀ ਬਣੇ ਰਹਿਣ, ਰੋਂਦੇ ਹੀ ਰਹਿਣ, ਇਹ ਵੀ ਥੋੜ੍ਹਾ, ਇਹ ਵੀ ਥੋੜ੍ਹਾ, ਤੂੰ ਕੀ ਮੈਨੂੰ ਦਿੱਤਾ। ਉਹ ਆਖਣ ਅਸੀਂ ਰੱਬ ਨੂੰ ਪ੍ਰੇਮ ਕਰਦੇ ਹਾਂ, ਬਿਲਕੁਲ ਗਲਤ। ਇਹਨਾਂ ਦਾ ਮੋਹ ਹੈ ਮਾਇਆ ਦਾ। ਬਾਬਾ ਮਾਇਆ ਮੋਹ ਹਿੱਤ ਕੀਨ, ਅਤੇ ਮਾਇਆ ਦੇ ਮੋਹ ਦੇ ਹਿੱਤ ਨੇ ਕੀਤਾ ਕੀ ਹੈ। ਜਿਨ ਗਿਆਨ ਰਤਨ ਹਿਰਲੀਨ, ਹਿਰ ਦਾ ਅਰਥ ਹੁੰਦਾ ਚੁਰਾ ਲੈਣਾ। ਗਿਆਨ ਦਾ ਰਤਨ ਤਾਂ ਰੱਬ ਨੇ ਹਰ ਇੱਕ ਨੂੰ ਦੇ ਕੇ ਭੇਜਿਆ, ਲੇਕਿਨ ਇਹ ਮਾਇਆ ਦੇ ਮੋਹ ਨੇ ਗਿਆਨ ਦਾ ਰਤਨ ਖੋਹ ਲਿਆ, ਚੁਰਾ ਲਿਆ। ਜਿੱਥੇ ਦਿਨ ਰਾਤ ਮਾਇਆ ਦੇ ਗਿਣਤੀਆਂ ਹੋਣ, ਮਾਇਆ ਦੀਆਂ ਗੱਲਾਂ ਮਨ 'ਚ ਚੱਲਦੀਆਂ ਹੋਣ, ਗਿਆਨ ਰਤਨ ਉੱਥੇ ਕਿੱਥੇ ਟਿਕਦਾ। ਸੁਖਮਨੀ ਸਾਹਿਬ ਵਿੱਚੋਂ ਇੱਕ ਪਦ ਮੇਰੇ ਧਿਆਨ 'ਚ ਆਇਆ, ਰਤਨ ਤਿਆਗ ਕੌਡੀ ਸੰਗ ਰਚਾ। ਛੋਟੇ ਬੱਚੇ ਦੇ ਸਾਹਮਣੇ ਤੁਸੀਂ ਰਤਨ ਰੱਖਦੇ ਹੋ, ਕੌਡੀ ਰੱਖਦੇ ਹੋ ਸਕਦਾ ਕੌਡੀ ਚੁੱਕ ਲਵੇ, ਪਰ ਰਤਨ ਛੱਡ ਦੇਵੇ, ਉਸਨੂੰ ਸਮਝ ਨਹੀਂ। ਰਤਨ ਤਿਆਗ ਕੌਡੀ ਸੰਗ ਰਚਾ, ਸਾਚ ਛੋਟ ਝੂਠ ਸੰਗ ਮਚੇ। ਮਚੇ ਦਾ ਅਰਥ ਹੈ ਭੂਏ ਹੋਣਾ, ਉਛਲਣਾ। ਸੱਚ ਛੱਡ ਕੇ ਝੂਠ ਨਾਲ ਬੜਾ ਖੁਸ਼ ਹੁੰਦਾ। ਜਬ ਆਣੇ ਵਲਵੰਚ ਕਰ ਝੂਠ, ਤਬ ਜਾਣੇ ਜਗ ਜਿੱਤਿਆ। ਇਹਦੀ ਹਾਲਤ ਉਹ ਹੈ ਜਿਵੇਂ ਕਿਸੇ ਦਾ ਖੋਟਾ ਸਿੱਕਾ ਚੱਲ ਜਾਵੇ ਨਾ, ਕਿਸੇ ਦੇ ਮੱਥੇ ਮੜ ਦੇਵੇ, ਜਾਲੀ ਨੋਟ ਚੱਲ ਜਾਵੇ ਤਾਂ ਬੜਾ ਖੁਸ਼ ਹੁੰਦਾ, ਵੇਖੋ ਚੱਲ ਗਿਆ। ਇਹ ਝੂਠ ਕਿਤੇ ਚਲਾ ਬੈਠੇ ਨਾ, ਇਹਦੇ ਝੂਠ 'ਤੇ ਕੋਈ ਭਰੋਸਾ ਕਰ ਲਏ, ਕਹਿੰਦਾ ਵੇਖੋ ਮੈਂ ਪਤਾ ਨਹੀਂ ਲੱਗਣ ਦਿੱਤਾ, ਐਸੇ ਢੰਗ ਨਾਲ ਝੂਠ ਬੋਲੇ ਹੈ। ਸਾਚ ਛੋਟ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨ। ਜੋ ਹੋਣਾ ਹੀ ਹੈ, ਮੌਤ ਆਉਣੀ, ਉਹਨੂੰ ਦੂਰ ਪਛਾਣਦਾ। ਛੋੜ ਜਾਏ ਤਿਸਕਾ ਸ਼ਰਮ ਕਰ, ਸਾਰੀ ਉਮਰ ਤਾਂ ਮਿਹਨਤ ਉਸ ਲਈ ਕਰਦਾ ਜੋ ਛੱਡ ਕੇ ਤੁਰ ਜਾਣ। ਸੰਗ ਸਹਾਈ ਜਿਹੜਾ ਰੱਬ ਹਮੇਸ਼ਾ ਨਾਲ ਤਿਸ ਪਰ ਹਰ, ਉਹਨੂੰ ਦੂਰ ਸਮਝਦਾ। ਚੰਦਨ ਲੇਪ ਉਤਾਰੈ ਧੋਏ, ਇਹ ਨਾਮ ਹੈ ਚੰਦਨ ਦੀ ਲੇਪ, ਇਹ ਤਾਂ ਧੋ ਕੇ ਉਤਾਰ ਦਿੰਦਾ। ਇਹ ਗਧਾ ਐਸਾ ਗਰਦ ਵਪ੍ਰੇਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਿਤ ਬਿਕਰਾ। ਇਹ ਡਿੱਗਦਾ ਪਿਆ ਅੰਧੇ ਖੂਹ ਵਿੱਚ, ਪਰ ਕਿਰਪਾ ਕਰੋ ਇਹਨੂੰ ਕੱਢ ਲਓ, ਨਾਨਕ ਕਾਢ ਲਿਓ ਪ੍ਰਭ ਦਿਆਲ। ਜਿਸ ਜੀਵਨ ਦਾ ਅਸੀਂ ਬੜਾ ਗੁਮਾਨ ਕਰਨੇ ਹਾਂ ਕਿ ਜਿਉਂਦੇ ਪਏ ਹਾਂ, ਕਬੀਰ ਸਾਹਿਬ ਜੀ ਕਹਿੰਦੇ ਨੇ ਜੀਵਨ ਇਹ ਤਾਂ ਸੁਪਨੇ ਵਰਗਾ, ਇਸ ਤੋਂ ਜ਼ਿਆਦਾ ਕੁਛ ਨਹੀਂ ਹੈ ਅਤੇ ਠੀਕ ਹੈ। ਜਿਹੜੇ ਜਿਹੜੇ ਇੱਥੇ ਬਜ਼ੁਰਗ ਬੈਠੇ ਹੋਣ, ਧਿਆਨ ਨਾਲ ਵੇਖਣ, ਜਵਾਨੀ ਸੁਪਨਾ ਹੀ ਹੋ ਗਈ ਹੈ ਕਿ ਭੱਤ ਪੱਲੇ ਕੁਛ ਹੈ? ਸੁਪਨੇ ਵਾਂਗੂ ਨਹੀਂ ਬਤੀਤ ਹੋ ਗਈ, ਕਿੱਧਰ ਗਈ? ਚਪਕੀ ਜਰਾ ਆਂਖ, ਜਵਾਨੀ ਗੁਜ਼ਰ ਗਈ, ਬਦਲੀ ਕੀ ਛਾਂ ਥੀ ਇੱਧਰ ਆਈ ਉੱਧਰ ਗਈ। ਜਿਵੇਂ ਬਦਲੀ ਦੀ ਛਾਂ ਕਿੱਥੇ ਜਵਾਨੀ, ਜਿਹੜੇ ਜਵਾਨ ਬੈਠੇ ਹੋ ਵੇਖੋ ਤੁਹਾਡਾ ਬਚਪਨਾ ਕਿੱਥੇ ਤੁਰ ਗਏ ਆ। ਇਹ ਜੀਵਨ ਵਾਕਿਆ ਛਿਣ ਛਿਣ ਆਉਦ ਬਹਿਵਾਤ ਹੈ, ਫੂਟੇ ਘੱਟ ਜਿਉਂ ਪਾਣੀ, ਘੜੇ ਫੁੱਟੇ ਚੋਂ ਜਿਵੇਂ ਪਾਣੀ ਸਹਿ ਸਹਿ ਜਾਂਦਾ ਗਿਆ। ਇੰਝ ਹੀ ਤਾਂ ਨਹੀਂ ਕਿਤੇ ਜਿਹੜੇ ਤੁਰ ਗਏ ਜਿੰਨੇ ਰਾਜੇ ਮਹਾਰਾਜੇ ਕੀ, ਜਿਵੇਂ ਪਾਣੀ 'ਤੇ ਲੀਕ ਪਾਈ ਅਤੇ ਮਿਟ ਗਈ। ਪਾਣੀ ਦੀਆਂ ਲੀਕਾਂ ਹੀ ਨੇ, ਹੋਰ ਕੀ ਇਸ ਤੋਂ ਜ਼ਿਆਦਾ। ਜੱਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ।
ਜਗਤ ਵਿੱਚ ਜਿਹੜਾ ਅਸੀਂ ਜੀ ਰਹੇ ਹਾਂ ਨਾ, ਇਹ ਸਾਡਾ ਜੀਵਨ ਸੁਪਨੇ ਵਾਂਗੂ ਹੈ। ਸੁਪਨਾ ਕਿਉਂ ਕਿਹਾ? ਸੁਪਨੇ ਵਿੱਚ ਤੁਸੀਂ ਰਾਜੇ ਵੀ ਬਣ ਗਏ, ਧਨਵਾਨ ਬਣ ਗਏ ਅਤੇ ਉੱਠੋਗੇ ਅਤੇ ਰਾਜੇ ਰਹੋਗੇ। ਜਿਉਂ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੇ ਤਾਂ ਨਰਾਰਥ ਕਾ ਜਾ। ਸੌਂ ਗਏ ਬਹੁਤ ਕੁਛ ਖਾ ਲਿਆ, ਪਰ ਉੱਠੋਗੇ ਅਤੇ ਤ੍ਰਿਪਤੀ ਹੋਵੇਗੀ। ਜੋ ਸੁੱਤਿਆਂ ਹੈ ਉਹ ਜਾਗਦਿਆਂ ਰਹਿੰਦਾ ਨਹੀਂ ਰਹਿੰਦਾ। ਕਹਿੰਦੇ ਨੇ ਫਿਰ ਜੋ ਕੁਛ ਇੱਥੇ ਮਿਲਿਆ ਇਹ ਤਾਂ ਸੁਪਨੇ ਸਮਾਨ ਹੀ ਆ। ਮਿਥਿਆ ਭਰਮ ਨਾਸਵਾਨ ਭਰਮ ਨੂੰ ਮਿਥਿਆ ਭਰਮ ਯਾਰ ਸੁਪਨ ਮਨੋਰਥ ਸਤ ਪਦਾਰਥ ਜਾਣੇ ਹਾਂ। ਇਹਨੂੰ ਸਤ ਪਦਾਰਥ ਸਮਝ ਕੇ ਅਸੀਂ ਗੱਲ ਲਾ ਲਿਆ ਕਿ ਸਦਾ ਹੈ। ਜੱਗ ਵਿੱਚ ਜਿਹੜਾ ਜੀਵਨ ਹੈ ਐਸਾ ਹੈ ਜੈਸਾ ਸੁਪਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਜਿਉਂ ਸੁਪਨਾ ਔਰ ਪੇਖਣਾ। ਪੇਖਣਾ ਦਾ ਅਰਥ ਹੁੰਦਾ ਤਮਾਸ਼ਾ, ਜਿਵੇਂ ਸੁਪਨਾ ਹੈ ਜਾਂ ਤਮਾਸ਼ਾ। ਜਿਉਂ ਸੁਪਨਾ ਯਾਰ ਪੇਖਣਾ ਐਸੇ ਜੱਗ ਕਹੋ ਜਾਣ, ਇਹਨ ਮੈਂ ਕੈਸਾ ਚੋ ਨਹੀਂ ਨਾਨਕ ਬਿਨ ਭਗਵਾਨ। ਰੱਬ ਹੀ ਸੱਚਾ ਕਾਇਮ ਹੈ, ਬਾਕੀ ਸਭ ਕੁਝ ਸੁਪਨਾ ਹੈ। ਜੀਵਨ ਸੁਪਨ ਸਮਾਨ, ਇਹ ਤੇ ਸੁਪਨੇ ਦੇ ਸਮਾਨ ਹੈ। ਹਾਂਜੀ,
ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨ।
ਪਰਮ ਹੁੰਦਾ ਵੱਡਾ, ਬਹੁਤ ਵੱਡਾ ਖਜ਼ਾਨਾ ਜਿਹੜਾ ਪਰਮਾਤਮਾ ਸੀ, ਨਾਮ ਦਾ ਖਜ਼ਾਨਾ, ਉਸ ਨੂੰ ਤੇ ਅਸੀਂ ਛੱਡ ਦਿੱਤਾ ਹੈ। ਤੇ ਜੀਵਨ ਜਿਹੜਾ ਸੁਪਨੇ ਜੈਸਾ, ਇਹਨੂੰ ਸੱਚ ਸਮਝ ਕੇ ਪੱਕੀ ਗੰਢ ਦੇ ਲਈ। ਗੰਢਾਂ ਤੇ ਅਸੀਂ ਬਹੁਤ ਦਿੱਤੀਆਂ, ਪਰ ਮੌਤ ਆਉਂਦੀ ਹੈ ਉਹ ਸਾਰੀਆਂ ਹੀ ਗੰਢਾਂ ਖੁੱਲ ਜਾਂਦੀਆਂ ਨੇ। ਦਰਵਾਜ਼ੇ ਬੜੇ ਪੱਕੇ ਲਾਏ, ਪਰ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਤਿੰਨਾਂ ਪਿਆ ਰਿਹਾ ਫਾਈਆਂ ਅੱਗੇ ਦਿੱਤਾ ਬੰਨ। ਹੁਣ ਮੰਨਿਆ ਜੀਵਨ ਹੈ ਅਤੇ ਸੁਪਨਾ ਸੁਪਨੇ ਦੇ ਸਮਾਨ ਹੈ। ਸਾਡੇ ਦੇਸ਼ ਵਿੱਚ ਸੱਤ ਪੁਰਸ਼ਾਂ ਨੇ ਸੁਪਨਿਆਂ 'ਤੇ ਬਹੁਤ ਖੋਜ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਮੈਂ ਆਪ ਨੂੰ ਉਹ ਸੁਣਾ ਦਿਆਂ। ਇੱਕ ਸੁਪਨਾ ਤਾਂ ਐਸਾ ਹੈ, ਇੱਕ ਨੌਜਵਾਨ 30 ਸਾਲ ਦਾ ਮਿਲਿਆ ਸੀ, ਨਿਡਾਲ, ਲਗਭਗ ਪਾਗਲ ਹੋਣ ਦੇ ਕਰੀਬ, ਕਿਉਂਕਿ ਸੌ ਨਹੀਂ ਸੀ ਸਕਦਾ। ਕਹਿਣ ਲੱਗਾ ਮੁਸ਼ਕਲ ਇਹ ਹੈ ਕਿ ਸੁਪਨੇ ਇੰਨੇ ਡਰਾਉਣੇ ਸ਼ੁਰੂ ਹੋ ਜਾਂਦੇ ਨੇ, ਦਬਾਅ ਹੋ ਜਾਂਦਾ। ਚੰਗਾ ਸੁਪਨਾ ਕਦੀ ਨਹੀਂ ਆਇਆ, ਮੈਂ ਸੌ ਨਹੀਂ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਜੇ ਜੀਵਨ ਸੁਪਨਾ ਹੀ ਹੈ, ਘੱਟੋ ਘੱਟ ਚੰਗਾ ਸੁਪਨਾ ਤਾਂ ਬਣੇ। ਆਹ ਤੈਨੂੰ ਦੱਸਾਂ ਸੁਪਨੇ ਐਸੇ ਵੀ ਹੈਨ, ਸੁਪਨੇ ਉਹ ਵੀ ਭਾਈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਸੁਪਨੇ 'ਚ ਉੱਠ ਕੇ ਖਲੋ ਗਈ, ਰੱਬ ਦੇ ਦਰਸ਼ਨ ਹੋ ਗਏ। ਡਰਾਉਣਾ ਸੁਪਨਾ ਨਹੀਂ, ਰੱਬ ਆ ਗਏ ਆ, ਉਹਦਾ ਪੱਲਾ ਮੈਂ ਕਿਉਂ ਨਾ ਫੜ ਲਿਆ। ਸੁਪਨੇ ਉਹ ਵੀ ਭਾਈ ਗਹਿਓ ਕੀ ਨਾ ਅਨ ਚਲਾ। ਕਹਿਣ ਲੱਗੇ ਐਡਾ ਸੁੰਦਰ ਸੀ, ਮਨ ਮੋਹਿਆ ਗਿਆ, ਮੈਂ ਵੇਖਦੀ ਰਹਿ ਗਈ। ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਠੱਗਿਆ ਗਿਆ ਮਨ ਮੋਹਿਆ ਗਿਆ। ਹੁਣ ਜਾ ਖੁੱਲ੍ਹ ਗਈ ਖੋਜੋਂ ਤਾਂ ਕਿ ਚਰਨ ਕਹੋ ਕਤ ਪਾਈਐ। ਕਹੋ ਕਤ ਜਾਈਏ ਹਰ ਹਾਂ ਸੋਈ ਜਤਨ ਬਤਾਏ ਸਕੇ ਪ੍ਰਿਉ ਪਾਈਐ। ਹੋਰ ਸੁਣੋ, ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਸੌਂ ਗਿਆ ਅਤੇ ਸੁਪਨਾ ਕਮਾਲ ਆਇਆ, ਬੜੇ ਸ਼ਿੰਗਾਰ ਸਜਾਵਟ ਇੰਨੀ ਬਣ ਗਈ ਕਮਾਲ, ਸੁਪਨ ਚਰਿੱਤਰ ਚਿੱਤਰ ਬਾਣਕ ਬਣੇ ਬਚਿੱਤਰ, ਪਾਵਣ ਪਵਿੱਤਰ ਮਿੱਤਰ ਆਜ ਮੋਰੇ ਆਏ ਹੈਂ, ਸੋਭਤ ਸਜਾਸਨ। ਕਹਿੰਦੇ ਨੇ ਮੇਰੀ ਸੇਜਾ ਅਤੇ ਸਿਰ ਦੇ ਉੱਤੇ ਸੋਭ ਰਹੇ ਨੇ, ਸੋਭਤ ਸਜਾਸਨ ਬੈਲਾਸਨ ਦੇ ਅੰਕ ਮਾਰ ਮੈਨੂੰ ਗੋਦੀ 'ਚ ਲੈ ਲਏ। ਬੜੇ ਸੁੰਦਰ ਬਚਨ ਸੁਣਾਏ, ਸੋਭਤ ਸੁਜਾਸਨ ਬਲਾਸਨ ਦੇ ਅੰਕ ਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ, ਪਰਮ ਦਿਆਲ ਲਾਲ ਲੋਚਨ ਬਸਾਲ, ਮੁਖ ਬਚਨ ਰਸਾਲ ਮੁਖ ਮੁਖ ਮਦਰ ਪਿਆਏ ਹੈ, ਮਹਾਨ ਦਿਆਲ। ਬੜਾ ਸੁੰਦਰ ਉਹਨਾਂ ਦੇ ਚਿਹਰਾ ਨੇਤਰ, ਅੰਮ੍ਰਿਤ ਬਚਨ ਮੈਨੂੰ ਉਹਨਾਂ ਛਕਾਏ। ਲੇਕਿਨ ਨਾਮਰਾਜ ਚਾਤਰਕ ਬੰਬੀਆ ਬੋਲ ਪਿਆ, ਮੇਰੀ ਅੱਖ ਖੁੱਲ ਗਈ, ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਬਿਰਹੇ ਜਗਾਏ ਹਨ। ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਬੰਦੇ ਤੁਹਾਡੇ ਜਾਗਣ ਨਾਲੋਂ ਤੇ ਸੌਣਾ ਹੀ ਚੰਗਾ, ਜੇ ਰੱਬ ਮਿਲ ਪਵੇ ਰੱਬ ਦੇ ਨਾਲ ਰਹੋ, ਕਿਉਂਕਿ ਜਾਗਦੇ ਹਾਂ ਤੇ ਮਾਇਆ ਹੀ ਗਿਣਦੇ ਰਵਾਂਗੇ, ਜੇ ਸੁੱਤੇ ਹਾਂ ਰੱਬ ਮਿਲ ਪਵੇ। ਪੰਕਤੀ ਹੈ, ਕਬ ਦੇਖੋ ਪ੍ਰਭ ਆਪਣਾ ਆਤਮਕ ਰੰਗ, ਭਾਵ ਦਿਲੀ ਪਿਆਰ ਨਾਲ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਇੱਕ ਬਚਨ ਹੈ, ਸੁਪਨੇ ਆਇਆ ਵੀ ਗਿਆ ਮੈਂ ਜਲ ਫਰਿਆ ਰੋਏ, ਆਏ ਨਾ ਸਕਾਂ ਤੁਝ ਕਣ ਪਿਆਰੇ, ਭੇਜ ਨਾ ਸਕਾਂ ਕੋਏ। ਇੱਕ ਵਾਰ ਨਾਦਰ ਸ਼ਾਹ ਨੇ ਇੱਕ ਦਰਵੇਸ਼ ਨੂੰ ਪੁੱਛਿਆ, ਇਹ ਬੜਾ ਜ਼ਾਲਮ ਬਾਦਸ਼ਾਹ ਹੋਇਆ, ਕਹਿਣ ਲੱਗਾ ਦਰਵੇਸ਼ ਇੱਕ ਗੱਲ ਦੱਸ, ਕਿ ਜਿਹੜਾ ਸਿਮਰਨ ਭਜਨ ਕਰਨ ਵਾਲੇ, ਇਬਾਦਤ ਵਾਲੇ, ਬੰਦਗੀ ਵਾਲੇ ਕਿੰਨੇ ਕੁ ਵਜੇ ਉੱਠਦੇ ਨੇ, ਮੈਂ ਵੀ ਉੱਠਿਆ ਕਰ। ਅਤੇ ਉਹ ਹੱਥ ਜੋੜ ਕੇ ਕਹਿਣ ਲੱਗਾ, ਬਾਦਸ਼ਾਹ ਤੇਰੇ ਉੱਠਣ ਨਾਲੋਂ ਜਾਗਣ ਨਾਲੋਂ ਤੇਰਾ ਸੌਣਾ ਹੀ ਚੰਗਾ, ਤੂੰ ਉੱਠਿਆ ਅਤੇ ਦੁਨੀਆ ਲਈ ਮੁਸੀਬਤ, ਤੂੰ ਉੱਠਿਆ ਅਤੇ ਖੂਨ ਦੀਆਂ ਨਦੀਆਂ ਵਹਿ ਗਈਆਂ, ਤੇਰੇ ਵਰਗਾ ਸੁੱਤਾ ਹੀ ਰਹੇ ਚੰਗਾ, ਔਰ ਚੰਗਾ ਤਾਂ ਇਹ ਹੈ ਕਿ ਸਦਾ ਲਈ ਸੁੱਤਾ ਰਹੇ ਤਾਂ ਚੰਗਾ। ਇੱਕ ਬੰਦਾ ਉੱਠਦਾ ਅਤੇ ਉੱਠ ਕੇ ਉੱਠਦਿਆਂ ਕੀ ਕਰਦਾ, ਅੱਧੀ ਰਾਤ ਹੀ ਜਾਗ ਖੁੱਲ ਗਈ, ਸ਼ਾਇਦ ਕੋਈ ਸੰਤ ਵੀ ਇੰਨਾ ਸਵੇਰੇ ਨਾ ਉੱਠਦਾ ਹੋਵੇ। ਉੱਠਿਆ, ਚੁੱਕ ਲਈਆਂ ਫਾਈਆਂ, ਲੈ ਫਾਈਆਂ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ। ਕਹਿੰਦੇ ਨੇ ਰੱਬ ਤਾਂ ਸਭ ਕੁਛ ਜਾਣਦਾ, ਰਾਤੀ ਹੋਵਣ ਕਾਰੀਆਂ ਕਬੀਰ, ਰਾਤੀ ਹੋਵਣ ਕਾਰੀਆਂ ਕਾਰੇ ਉਬੇ ਜਨ, ਲੈ ਫਾਏ ਉੱਠਤ ਹਫਤੇ ਤੇ ਜਾਣ ਮਾਰੇ ਭਗਵੰਤ। ਗੁਰੂ ਸਾਹਿਬ ਜੀ ਕਹਿੰਦੇ ਨੇ ਸੁਪਨਾ ਹੀ ਚੰਗਾ, ਪਰ ਸੁਪਨਾ ਇਕੱਲਾ ਨਾ ਹੋਵੇ, ਮੇਰਾ ਪਰਮਾਤਮਾ ਨਾਲ ਹੋਵੇ। ਉਹ ਬਚਨ ਹੈ, ਸੁਣ ਸਕੀਏ ਮੇਰੀ ਨੀਂਦ ਭਲੀ, ਮੈਂ ਆਪਣਾੜਾ ਪਰ ਮਿਲੇ। ਸੁਪਨੇ ਤਾਂ ਸਾਨੂੰ ਸਭ ਨੂੰ ਆਉਂਦੇ ਨੇ, ਕਦੀ ਰੱਬ ਦਾ ਸੁਪਨਾ ਵੀ ਆਇਆ? ਧੰਨ ਗੁਰੂ ਨਾਨਕ ਦੇ ਬੈਠੇ ਹੋਣ, ਬਚਨ ਸੁਣਾਉਂਦੇ ਹੋਣ, ਕਦੀ ਸੁਪਨਾ ਆਇਆ? ਗੁਰੂ ਕਲਗੀਧਰ ਕਹਿੰਦੇ ਹੋਣ, ਆ ਮੇਰੇ ਪਿਆਰਿਆ ਅੰਮ੍ਰਿਤ ਪਾਨ ਕਰ ਲੈ, ਕਦੀ ਇਹ ਸੁਪਨਾ ਆਇਆ? ਸੰਗਤ ਵਿੱਚ ਹੀ ਬੈਠੇ ਹੋਈਏ, ਕਦੀ ਸੁਪਨਾ ਆਇਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਹੋਈਏ, ਇਹ ਸੁਪਨਾ ਆਇਆ? ਹਾਂ, ਸੁਪਨੇ ਜੋ ਦਿਨੇ ਕਰਦੇ ਹਨ, ਯਕੀਨ ਜਾਣਾ ਨਾ ਰਾਤ ਸੁਪਨੇ ਵੀ ਉਹ ਆਉਣਗੇ। ਇੱਕ ਮੈਂ ਬੜੀ ਸੁੰਦਰ ਕਥਾ ਪੜ੍ਹੀ ਸੀ, ਇਹ ਬਜਾਜੀ ਵੇਚਣ ਵਾਲੇ, ਵੱਡੀਆਂ ਦੁਕਾਨਾਂ ਵਾਲੇ ਕੁਛ ਵਿਚਾਰੇ ਨਾ, ਉਹ ਡਿੱਗੇ ਲਾ ਕੇ ਪੰਜ ਦਸ ਥਾਣ ਚੁੱਕੇ ਅਤੇ ਉਹ ਪਿੰਡਾਂ 'ਚ ਵੇਚਦੇ ਸਨ। ਸੁੱਤੇ ਸਨ ਕਿਤੇ ਅਤੇ ਅੱਧੀ ਰਾਤ ਕੱਪੜਾ ਪਾਟਣ ਦੀ ਆਵਾਜ਼ ਆਈ। ਉਹ ਜਦੋਂ ਕੱਪੜਾ ਪਾਟਣ ਦੀ ਆਵਾਜ਼ ਆਈ, ਉਹ ਤਾਂ ਬਹੁਤ ਆਵਾਜ਼, ਲੋਕ ਉੱਠ ਕੇ ਬੈਠ ਗਏ ਆਸੇ ਪਾਸੇ ਵਾਲੇ ਮੁਸਾਫਰ, ਕੀ ਹੋਇਆ? ਵਿਚਾਰਾ ਦੱਸੇ ਨਾ, ਕਹਿਣ ਲੱਗਾ ਲੱਜਿਆ ਆਉਂਦੀ ਹੈ ਤਾਂ ਉਹਨੂੰ ਦੱਸਾਂ, ਮੈਂ ਸੁਪਨੇ 'ਚ ਕੱਪੜਾ ਵੇਚਦਾ ਸਾਂ ਪਿਆ। ਇੱਕ ਮਾਈ ਆਖਣ ਲੱਗੀ, ਭਾਈ ਮੈਂ ਤਾਂ 5 ਰੁਪਏ ਹੀ ਗਾਜ ਦੇ ਦੇਣੇ। ਮੈਂ ਆਖਿਆ 7 ਲੈਣਾ, ਕਹਿਣ ਲੱਗੀ ਨਾ 5। ਅਤੇ ਮੈਂ ਫੜਿਆ ਕੱਪੜਾ, ਆਖਿਆ 5 ਅਤੇ 5 ਹੀ ਸਹੀ। ਮੈਂ ਉਹ ਕੱਪੜਾ ਫਾੜਿਆ, ਇੱਧਰੋਂ ਆਪਣਾ ਕੁੜਤਾ ਫਾੜ ਲਿਆ, ਸੁੱਤੇ ਨੇ ਹੁਣ ਕੀ ਕਰੇਗਾ? ਜੇ ਦਿਹਾੜੀ ਬੰਦਾ ਕੱਪੜਾ ਵੇਚਦਾ ਰਿਹਾ, ਸੁਪਨੇ ਵਿੱਚ ਵੀ ਕੱਪੜਾ ਹੀ ਵੇਚੇਗਾ। ਦਿਹਾੜੀ ਸਿਮਰਨ ਕਰਦਾ ਰਿਹਾ, ਰਾਤੀ ਵੀ ਸੁਪਨਾ ਚ ਸਿਮਰਨ ਕਰੇਗਾ। ਕਿ ਅਵਸਥਾ ਕਹੀ ਹੈ ਰੱਬ ਦੇ ਪਿਆਰਿਆਂ? ਹੁਣ ਤੁਸੀਂ ਬੈਠੇ ਹੋਏ ਜਾਗਰਤ, ਸੌ ਜਾਓਗੇ ਸੁਪਨ, ਇਸ ਤੋਂ ਅੱਗੇ ਹੈ ਨਾ ਉੱਥੇ ਸੁਪਨਾ ਹੁੰਦਾ। ਉਹਨੂੰ ਕਿਹਾ ਸਖੋਪਤੀ, ਸਖੋਪਤੀ ਤੋਂ ਅੱਗੇ ਇੱਕ ਅਵਸਥਾ ਹੈ ਜਿਸ ਨੂੰ ਕਿਹਾ ਤੁਰਿਆ। ਨਾਮ ਸਿਮਰਨ ਵਾਲੇ ਇਸ ਅਵਸਥਾ ਚਲੇ ਜਾਂਦੇ ਨੇ ਜਿਸ ਨੂੰ ਕਿਹਾ ਕਹੋ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨਕੀ ਜਿੰਦ। ਸਖੋਪਤੀ ਅਤੇ ਤੁਰਿਆ 'ਚ ਇੱਕ ਫਰਕ ਹੈ, ਸਖੋਪਤੀ ਵਿੱਚ ਹੋਸ਼ ਨਹੀਂ ਰਹਿੰਦੇ ਪਰ ਤੁਰਿਆ ਵਿੱਚ ਪੂਰੀ ਹੋਸ਼ ਹੁੰਦੀ ਹੈ। ਤੁਰਿਆ ਵਿੱਚ ਜਿਹੜਾ ਹੋਵੇ ਉਹ ਤਾਂ ਸਾਰੀ ਸ੍ਰਿਸ਼ਟੀ ਵੇਖਦਾ, ਉਹਨੂੰ ਤਾਂ ਤਿੰਨਾਂ ਲੋਕਾਂ ਦਾ ਗਿਆਨ ਹੁੰਦਾ। ਹੁਣ ਆਮ ਕਰਕੇ ਅਸੀਂ ਸਕੋਪਤੀ 'ਚੋਂ ਵਾਪਸ ਸੁਪਨਿਆਂ ਦੀ ਦੁਨੀਆ ਵਿੱਚ, ਸੁਪਨੇ 'ਚੋਂ ਫਿਰ ਜਾਗ ਪੈਂਦੇ ਹਾਂ, ਉੱਠਦੇ ਹਾਂ ਫਿਰ ਉਹ ਕਰ ਵਿਹਾ, ਉੱਠਦੇ ਹਾਂ ਜੰਜਾਲ ਫਿਰ ਖੜ੍ਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਯਾਦ ਰੱਖ, ਜਿਵੇਂ ਸੁਪਨਾ ਬਤੀਤ ਹੋ ਗਿਆ ਹੀ ਨਾ, ਇਹ ਜੀਵਨ ਬਣਨਾ ਤਾਂ ਸੁਪਨਾ, ਪਰ ਦੁੱਖ ਸੁਪਨ ਨਾ ਬਣੇ, ਦਬਾਅ ਨਾ ਬਣੇ, ਚੰਗਾ ਸੁਪਨਾ ਬਣੇ। ਐਸਾ ਕਰ, ਸੁਪਨਾ ਹੀ ਲੈਣਾ ਤਾਂ ਰੱਬ ਦਾ ਹੀ ਲੈ, ਤੂੰ ਜਾਗਦਾ ਵੀ ਸੁਪਨੇ ਲੈਂਦਾ ਪਰ ਮਾਇਆ ਦੇ ਲੈਂਦਾ। ਇਹ ਤਾਂ ਸੁਪਨੇ ਲੈਂਦੇ ਰਹਿੰਦੇ ਆ, ਮਾਇਆ ਮਿਲੇ ਮਾਇਆ ਮਿਲੇ, ਕਦੀ ਇਹ ਵੀ ਸੁਪਨਾ ਲੈ ਪਰਮਾਤਮਾ ਮਿਲੇ, ਨੰਕਾਰ ਮਿਲੇ। ਸਾਚ ਕਰ ਹਮ ਗਾਂਠ ਦੇਨੇ ਛੋੜ ਪਰਮ ਨਿਧਾਨ, ਪਰਮ ਖਜ਼ਾਨੇ ਨੂੰ ਨਿਧਾਨ ਨੂੰ ਛੱਡ ਕੇ ਅਸੀਂ ਦੁਨੀਆਂ ਨਾਲ ਗੰਢ ਪਾਈ ਆ। ਬਾਬਾ ਫਰੀਦ ਕਹਿੰਦੇ ਨੇ ਰੱਬ ਨਾਲ ਪਾ, ਫਰੀਦਾ ਜੇ ਜਾਣਾ ਲੜ ਛਿੱਜਣਾ, ਪੀੜੀ ਪਾਈ ਗੰਢ ਤੈ ਜੇਵੜ ਮੈਂ ਨਾ ਕੋ ਸਭ ਜਗ ਡਿੱਠਾ ਹੰਡ। ਹਾਂਜੀ ਅੱਗੇ ਸਰਵਣ ਕਰੋ ਜੀ।
ਬਾਬਾ ਮਾਇਆ ਮੋਹ ਹਿਤ ਕੀਨਾ,
ਅਸੀਂ ਹਿਤ ਤੇ ਕੀਤਾ, ਉਹਨੂੰ ਪ੍ਰੇਮ ਆਖੀ ਜਾਂਦੇ ਹਾਂ ਪਰ ਹੈ ਤੇ ਉਹ ਮਾਇਆ ਦਾ ਮੋਹ, ਉਹ ਰੱਬ ਦਾ ਪ੍ਰੇਮ ਨਹੀਂ। ਹਾਂਜੀ
ਜਿਨ ਗਿਆਨ ਰਤਨ ਹਿਰ ਲੀਨਾ,
ਮਾਇਆ ਦੀਆਂ ਸੋਚਾਂ 'ਚ ਹੋਵੇਗੀ ਚਿੰਤਾ, ਤਾਂ ਯਾਦ ਰੱਖਣਾ ਜਿੱਥੇ ਚਿੰਤਾ ਹੋਵੇਗੀ ਨਾ ਉੱਥੇ ਗਿਆਨ ਨਹੀਂ ਰਹਿਣਾ। ਚਿੰਤਾ ਵਿੱਚ ਤਾਂ ਬੰਦੇ ਦੀ ਐਸੀ ਮਤ ਮਾਰੀ ਜਾਂਦੀ ਹੈ ਕਿ ਯਾਦ ਕੀਤਾ ਵੀ ਭੁੱਲ ਜਾਂਦਾ। ਚਿੰਤਾ ਵਿੱਚ ਬਿਲਕੁਲ ਦਿਮਾਗ ਅਪਸੈਟ ਹੋ ਜਾਏਗਾ, ਪਰ ਮਾਇਆ ਦਾ ਮੋਹ ਹੋਰ ਕੁਛ ਕਰਦਾ ਹੀ ਨਹੀਂ। ਇਸ ਦੇ ਵਿੱਚ ਐਸਾ ਹੀ ਹੁੰਦਾ, ਗਿਆਨ ਰੂਪੀ ਰਤਨ ਉੱਥੇ ਨਹੀਂ ਰਹਿੰਦਾ, ਮਾਇਆ ਦਾ ਮੋਹ ਹੋਵੇਗਾ ਗਿਆਨ ਰੂਪੀ ਰਤਨ ਨਹੀਂ, ਪ੍ਰੇਮ ਹੋਵੇਗਾ ਗਿਆਨ ਰੂਪੀ ਰਤਨ ਉੱਥੇ ਜਗਮਗਾਏਗਾ।
ਰਹਾਓ ਨੈਣ ਦੇਖ ਪਤੰਗ ਉਰ ਜਾਏ, ਪਸ ਨਾ ਦੇਖੈ ਆਗ।
ਪਸ ਦਾ ਅਰਥ ਅਸਲ ਹੁੰਦਾ ਬੰਧਨ ਵਿੱਚ, ਪਾਸ਼ ਵਿੱਚ ਪਿਆ ਹੋਇਆ। ਪਸ਼ੂ ਪੰਖੀ ਵਿਚਾਰੇ ਬੰਧਨ ਵਿੱਚ ਨੇ, ਬਹੁਤ ਬੰਧਨ ਨੇ ਇਹਨਾਂ ਨੂੰ। ਕਹਿੰਦੇ ਨੇ ਪਤੰਗੇ ਦੀ ਗੱਲ ਕਰੀਏ, ਫੰਬੜ ਦੀ ਅੱਗ ਵੱਲ ਗਿਆ, ਉੱਡ ਕੇ ਗਿਆ। ਜੇ ਹੁਣ ਅਕਲ ਹੁੰਦੀ, ਹੁਣ ਬੰਦੇ ਨੂੰ ਤਾਂ ਅਕਲ ਹੈ, ਇਹ ਤਾਂ ਅੱਗ ਵਿੱਚ ਹੱਥ ਨਹੀਂ ਪਾਉਂਦਾ, ਉਹ ਜਾ ਕੇ ਬੈਠਦਾ ਅੱਗ 'ਤੇ ਔਰ ਸੜ ਜਾਂਦਾ। ਪਤੰਗਿਆਂ ਨੂੰ ਤਾਂ ਮੁਆਫ ਕਰ ਦਿਆਂਗੇ, ਬੰਦਿਆਂ ਨੂੰ ਕੌਣ ਮੁਆਫ ਕਰੇਗਾ? ਭਾਈ ਤੈਨੂੰ ਤਾਂ ਰੱਬ ਨੇ ਅਕਲ ਦਿੱਤੀ ਸੀ, ਖੂਹ ਵੇਖ ਕੇ ਤੈਨੂੰ ਅਕਲ ਨਹੀਂ ਆਈ, ਖੂਹ ਵਿੱਚ ਕਿਉਂ ਗਿਰ ਗਿਆ, ਤੂੰ ਕਿਉਂ ਸੜ ਗਿਆ? ਕਹਿੰਦੇ ਨੇ ਵੇਖੋ ਨੈਣ ਦੇਖ, ਅੱਖਾਂ ਨਾਲ ਵੇਖ ਕੇ ਪਤੰਗ ਉਰ ਜਾ, ਪਸ ਨਾ ਦੇਖਾ ਆਗ, ਉਸ ਪਸ਼ੂ ਨੂੰ ਉਸ ਨੂੰ ਅੱਗ ਨਹੀਂ ਦਿਸਦੀ। ਹਾਂਜੀ
ਕਾਲ ਫਾਸ ਨਾ ਮੁਗਦ ਚੇਤਾ, ਕਣਕ ਕਾਮਨ ਲਾਗ।
ਕਣਕ ਦਾ ਅਰਥ ਹੁੰਦਾ ਸੋਨਾ, ਕਾਮਣੀ ਇਸਤਰੀ ਹੈ, ਠੀਕ ਆ। ਕਣਕ ਕਾਮਣੀ ਸ਼ਬਦ ਸਤਿਗੁਰਾਂ ਵਰਤਿਆ, ਸੋਨਾ ਔਰ ਇਸਤਰੀ, ਇਸਤਰੀ ਦਾ ਸਾਥ ਵੀ ਹੋ ਸਕਦਾ, ਇਸਤਰੀ ਸਤਸੰਗ ਵੀ ਬਣ ਸਕਦੀ ਹੈ। ਹੁਣ ਜੇ ਪਰਿਵਾਰ ਐਸਾ ਜੈਸਾ ਧੰਨ ਗੁਰੂ ਰਾਮਦਾਸ ਅਤੇ ਬੀਬੀ ਭਾਨੀ, ਪਰਿਵਾਰ ਐਸਾ ਮਾਤਾ ਗੰਗਾ ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਪਰਿਵਾਰ ਐਸਾ ਮਾਤਾ ਗੁਜਰੇ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਪਰਿਵਾਰ 'ਚ ਐਸਾ ਹੋਵੇ ਨਾ, ਜਿਸ ਥਾਂ 'ਤੇ ਬੰਦੇ ਦਾ ਧਿਆਨ ਹੀ ਨਹੀਂ ਟਿਕਿਆ ਅਤੇ ਸਿਰਫ ਕੰਮ ਹੀ ਕੰਮ ਹੀ ਕਾਮ ਹੀ ਕਾਮ, ਸੋਨਾ ਹੈ ਸਿਰਫ ਲੋਭ ਹੀ ਲੋਭ ਹੈ। ਇਹ ਬਿਲਕੁਲ ਠੀਕ ਹੈ, ਕੰਮ ਹੀ ਬੰਦਾ ਕਾਂ ਦੇ ਵਿੱਚ ਇੰਨਾ ਗਲਤਾਨ ਹੋ ਜਾਂਦਾ ਕਿ ਮੌਤ ਦੇ ਮੂੰਹ ਵਿੱਚ ਜਾ ਪੈਂਦਾ। ਲੋਭ ਵਾਸਤੇ, ਸੋਨੇ ਵਾਸਤੇ ਅਨੇਕਾਂ ਬੰਦਿਆਂ ਦੀ ਜਾਨ ਗਈ। ਹੁਣ ਸੋਨਾ ਤੇ ਗੁਰੂ ਘਰ ਵੀ ਲੱਗਾ, ਪਰ ਕੋਈ ਨਹੀਂ ਕਹਿੰਦਾ ਜੀ ਮੈਂ ਦਰਬਾਰ ਸਾਹਿਬ ਚੱਲਿਆ ਸੋਨਾ ਵੇਖਣ ਵਾਸਤੇ ਚੱਲਿਆ। ਕਿਸੇ ਆਖੇ ਤੁਹਾਡੇ 'ਚੋਂ ਅਸੀਂ ਸੋਨਾ ਵੇਖਣ ਵਾਸਤੇ ਚੱਲੇ ਹਾਂ, ਸੋਨਾ ਤਾਂ ਹੈ ਨਹੀਂ, ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ ਹਾਂ। ਸੋਨਾ ਸੇਵਾ 'ਚ ਹਾਜ਼ਰ ਰਹੇ, ਸੋਨਾ ਕੋਈ ਬੁਰਾ ਨਹੀਂ, ਮਾਇਆ ਹਾਜ਼ਰ ਰਹੇ ਪਰ ਚਰਨਾਂ ਦੀ ਦਾਸੀ ਬਣ ਕੇ ਰਹੇ। ਇਸਤਰੀ ਘਰ ਕੀ ਗਹਿਣ ਚੰਗੀ ਜਨ ਧੰਨਾ ਲੇਵੇ ਮੰਗੇ, ਲੇਕਿਨ ਜੇ ਮਰਿਆਦਾ ਉਲੰਘਿਆ ਤਾਂ ਫਿਰ ਕੀ ਹੋਵੇਗਾ। ਕਹਿੰਦੇ ਨੇ ਕਣਕ ਨਾਲ ਸੋਨੇ ਨਾਲ ਜੁੜ ਕੇ ਇੱਕ ਪ੍ਰਮਾਣ ਸਤਿਗੁਰਾਂ ਦਿੱਤਾ, ਮੈਂ ਤੁਹਾਡੇ ਸਾਹਮਣੇ ਰੱਖਾਂ। ਕਹਿੰਦੇ ਨੇ ਕਾਮ ਵਿਆਪੈ ਕਸੁੱਧ ਨਰ ਸੇ ਜੋਰਾਂ ਪੁੱਛ ਚਲਾ। ਜਿਹੜੇ ਬੰਦੇ ਕਾਮੀ ਨੇ, ਸਤਿਗੁਰੂ ਦਾ ਬਚਨ ਨਹੀਂ ਮੰਨਦੇ, ਇਸਤਰੀ ਨੇ ਰੋਕ ਦਿੱਤਾ ਗੁਰਦੁਆਰੇ ਨਹੀਂ ਜਾਣਾ ਤੇ ਨਹੀਂ ਗਏ, ਉਹ ਬਚਨ ਉਹਨਾਂ ਨੇ ਵਰਤਿਆ। ਕਹਿੰਦੇ ਨੇ ਕਾਮ ਵਿਆਪੇ ਕਸੁੱਧ ਨਰ ਸੇ ਜੋਰਾਂ ਪੁੱਛ ਚਲਾ, ਪਰ ਜਿਹੜੇ ਸੋਨੇ ਤੋਂ ਉੱਪਰ ਨੇ, ਸੋਨਾ ਸਿੱਖ ਪਾ ਵੀ ਲੈਂਦੇ ਨੇ ਲੋੜ ਪਵੇ ਤੇ ਗੁਰੂ ਚਰਨਾਂ 'ਚ ਲਾ ਕੇ ਭੇਟਾ ਵੀ ਕਰ ਦਿੰਦੇ, ਕਿਤੇ ਵੀ ਹੋਇਆ ਨਿਸ਼ਾਨ ਸਾਹਿਬ ਬਣਾਉਣਾ ਜੀ ਇਸ ਸੇਵਾ ਵਿੱਚ ਲਾਉਣ। ਮੈਂ ਵੇਖਿਆ ਬੀਬੀਆਂ ਨੇ ਉਤਾਰ ਉਤਾਰ ਕੇ ਢੇਰ ਲਗਾ ਦਿੱਤੇ, ਸੋਨਾ ਸੇਵਾ ਵਿੱਚ ਆ ਗਿਆ। ਸੋਨਾ ਵਿਕਾਰ ਨਾ ਬਣੇ, ਕਾਮਣੀ ਵਿਕਾਰ ਨਾ ਬਣੇ, ਜੀਵਨ ਦਾ ਸਾਥ ਬਣੇ, ਸਤਸੰਗ ਬਣੇ। ਪਰ ਮਨਮੁੱਖ ਬੰਦਾ ਜਿਸ ਦਾ ਜੀਵਨ ਸੁਪਨ ਸਮਾਨ ਹੈ, ਉਹ ਸੋਨੇ ਵਿੱਚ ਲੱਗ ਕੇ ਇਸਤਰੀ ਦੇ ਮੋਹ ਵਿੱਚ ਫਸ ਕੇ, ਮੂਰਖ ਬੰਦਾ ਕਾਲ ਨੂੰ ਚੇਤੇ ਨਹੀਂ ਕਰਦਾ ਕਿ ਕਾਲ ਦੀ ਫਾਹੀ ਵੀ ਹੈ। ਇੱਕ ਬੜੀ ਪਿਆਰੀ ਕਥਾ ਧਿਆਨ 'ਚ ਆਈ, ਦੋ ਪੰਖੀ ਉੱਡ ਰਹੇ ਸਨ, ਇੱਕ ਚੀਲ ਅਤੇ ਇੱਕ ਗਿੱਧ। ਚੀਲ ਦੀ ਨਜ਼ਰ ਬੜੀ ਥੱਲੇ ਗਈ ਅਤੇ ਕਹਿਣ ਲੱਗੀ ਦਾਣੇ ਦਿਸੇ ਨੇ। ਨਾਲ ਦੂਸਰੀ ਨੇ ਕਿਹਾ ਤੈਨੂੰ ਦਾਣੇ ਦਿਸੇ ਨੇ ਅਤੇ ਤੈਨੂੰ ਜਾਲ ਨਹੀਂ ਦਿਸਿਆ, ਨਾਲ ਜਾਲ ਵੀ ਲੱਗਾ, ਦਾਣਿਆਂ ਲਈ ਗਏ ਜਾਲ 'ਚ ਫਸ ਜਾਵਾਂਗੇ। ਰੱਬ ਦੇ ਬੰਦੇ ਨੂੰ ਦਾਣੇ ਵੀ ਦਿਸਦੇ ਨੇ, ਜਾਲ ਵੀ ਦਿਸਦਾ। ਬਾਣੀ ਦਾ ਇੱਕ ਫਰਮਾਨ ਹੈ, ਜਾਲ ਪਸਾਰ ਚੋਗ ਬਿਸਥਾਰੇ ਪੰਖੀ ਜਿਉਂ ਫਹਾਵਤ ਹੈ। ਜਾਲ ਪਸਾਰਿਆ ਚੋਗਾ ਚੋਗਾ ਤੇ ਮਾਇਆ ਨੇ ਥਾਂ ਥਾਂ ਖਿਲਾਰਿਆ, ਪਰ ਗੁਰੂ ਕਾ ਸੇਵਕ ਨਹੀਂ ਫਸਦਾ। ਉਹ ਕਹਿੰਦਾ ਹਉਂ ਤੇ ਸਕੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹਉਂ ਤੇ ਸਕੋਲ ਕਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹਉਂ ਤੇ ਸਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ, ਹਉਂ ਤੇ ਸਕੋਲ ਕਮਾਇਆ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੈ, ਹਉਂ ਤੇ ਸਕੋਲ ਕਮਾਇਆ ਪਰ ਨਿੰਦਾ ਸੁਣੇ ਆਪ ਹਟਾਵੈ, ਹਉਂ ਤੇ ਸਕੋਲ ਕਮਾਇਆ ਗੁਰਮੁਖ ਸੋਈ ਸਹਿ ਸਮਾਵੈ। ਰੱਬ ਦਾ ਪਿਆਰਾ ਮਾਇਆ ਦੇ ਜਾਲ ਵਿੱਚ ਨਹੀਂ ਫਸਦਾ, ਪਰ ਮਨਮੁੱਖ ਬੰਦਾ ਫਸ ਜਾਂਦਾ ਹੈ। ਹਾਂਜੀ,
ਕਰ ਵਿਚਾਰ ਬੇਕਾਰ ਪਰ ਹਰ ਤਰਨ ਤਾਰਨ ਸੋਏ।
ਸਾਨੂੰ ਮਤ ਦੇ ਦਿੱਤੀ ਉਹਨਾਂ ਨੇ, ਕਹਿੰਦੇ ਨੇ ਵਿਚਾਰ ਕਰ, ਤੈਨੂੰ ਰੱਬ ਨੇ ਬੁੱਧ ਬਖਸ਼ੀ ਹੈ, ਅਕਲ ਦਿੱਤੀ ਹੈ, ਅੱਖਰ ਪੜ੍ਹਨ ਦੀ ਮਤ ਦਿੱਤੀ ਹੈ, ਸੁਣਨ ਦੀ ਅਕਲ ਦਿੱਤੀ ਹੈ, ਲਿਖਣ ਵਾਸਤੇ ਅਕਲ ਦਿੱਤੀ ਹੈ, ਵਿਚਾਰ ਕਰ, ਵਿਚਾਰ ਕਰ। ਅਤੇ ਇਸ ਵਿਚਾਰ ਦੇ ਨਾਲ ਕੀ ਕਰ, ਪਾਪਾਂ ਨੂੰ ਦੂਰ ਕਰ ਦੇ, ਬੁਰਾ ਆਚਰਨ ਛੱਡ ਦੇ। ਤਰਨ ਦਾ ਅਰਥ ਹੁੰਦਾ ਜਹਾਜ਼, ਤਾਰਨ ਦਾ ਅਰਥ ਹੈ ਉਤਾਰਨ ਵਾਲਾ ਮਲਾ ਪਰਮਾਤਮਾ। ਉਹ ਜਹਾਜ਼ ਹੈ, ਤਰਨ ਵਾਲਾ ਹੈ, ਉਹ ਹੀ ਤਰਨ ਵਾਲਾ ਹੈ। ਐਸਾ ਕਰ ਵਿਚਾਰ ਕਰ, ਤੂੰ ਵਿਚਾਰ ਨਹੀਂ ਕਰਦਾ ਤੇ ਸਿੱਖੀ ਤੇ ਹੈ ਹੀ ਵਿਚਾਰ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਭਾਰ। ਗੁਰੂ ਨੇ ਗੱਲ ਸਮਝਾ ਦਿੱਤੀ, ਉਸ ਬੇੜੇ ਤੇ ਨਾ ਚੜ ਜਿਹੜਾ ਬੇੜਾ ਡੁੱਬ ਜਾਣਾ। ਕਬੀਰ ਬੇੜਾ ਜਰਦਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਡੁੱਬੇ ਜਨ ਸਿਰ ਭਾਰ, ਜਨ ਬੂਢੇ ਜਨ ਸਿਰ ਭਾਰ, ਜਿਨ੍ਹਾਂ ਦੇ ਸਿਰ ਤੇ ਭਾਰ ਪਾਪਾਂ ਦਾ ਭਾਰ ਹੈ ਉਹ ਡੁੱਬ ਗਏ। ਮਾਇਆ ਦੀ ਬੇੜੀ ਤੇ ਨਾ ਸਵਾਰ ਹੋ, ਇਹਨੇ ਡੁੱਬ ਜਾਣਾ। ਇਹ ਪਾਪਾਂ ਨਾਲ ਭਰੀ ਹੈ, ਮਾਇਆ ਦੀ ਬੇੜੀ ਹਮੇਸ਼ਾ ਹੀ ਪਾਪਾਂ ਨਾਲ ਭਰੀ ਹੁੰਦੀ ਹੈ। ਇੱਕ ਪੰਕਤੀ ਸੁਣੋ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਣ ਲੱਗੇ ਮਤ ਜਾਏ। ਪ੍ਰੇਮ ਦੀ ਬੇੜੀ ਹਮੇਸ਼ਾ ਧਰਮ ਨਾਲ ਭਰੀ ਰਹਿੰਦੀ ਹੈ, ਸੇਵਾ ਨਾਲ ਭਰਪੂਰ ਹੁੰਦੀ ਹੈ, ਗੁਣਾਂ ਨਾਲ ਭਰਪੂਰ ਹੁੰਦੀ ਹੈ। ਪਾਪਾਂ ਨਾਲ ਜਿਹੜੀ ਬੇੜੀ ਭਰੀ ਹੈ ਉਹਦਾ ਤਾਂ ਖਤਰਾ ਹੀ ਖਤਰਾ। ਰੱਬ ਤਰਨ ਵਾਲਾ ਤਾਰਨ ਵਾਲਾ ਹੈ, ਉਸ ਦੇ ਲੜ ਲੱਗ। ਹਾਂਜੀ,
ਕਹਿ ਕਬੀਰ ਜਗ ਜੀਵਨ ਐਸਾ ਦੁਤੀਆ ਨਾਹੀਂ ਕੋਏ।
ਹੁਣ ਜਗ ਜੀਵਨ ਸ਼ਬਦ ਆਇਆ ਦੋ ਵਾਰੀ, ਦੋਵੇਂ ਵਾਰੀ ਧਿਆਨ ਨਾਲ ਵੇਖਣਾ, ਜੋੜ ਵੱਖ ਵੱਖ ਨੇ। ਮੈਂ ਅਰਥ ਕਰਦੇ ਹਾਂ, ਸਿਆਣੇ ਸੱਜਣ ਆਪੇ ਸਮਝ ਜਾਣਗੇ। ਪਹਿਲਾ ਹੈ ਜਗਤ ਵਿੱਚ ਜੀਵਨ ਜਿਹੜਾ ਜੀ ਰਹੇ ਹਾਂ ਅਸੀਂ, ਦੂਸਰਾ ਜਗ ਜੀਵਨ ਦਾ ਅਰਥ ਹੈ ਜਗ ਦਾ ਜੀਵਨ, ਪਰਮਾਤਮਾ ਜੀਵਨ ਦੇਣ ਵਾਲਾ। ਜੋੜ ਵੀ ਵੱਖ ਵੱਖ ਨੇ। ਕਹੇ ਕਬੀਰ ਜਗ ਜੀਵਨ ਐਸਾ, ਜਗਤ ਦਾ ਜੀਵਨ ਪਰਮਾਤਮਾ ਐਸਾ ਹੈ, ਦੁਤੀਆ ਨਾਹੀਂ ਕੋਈ, ਉਸ ਵਰਗਾ ਹੋਰ ਦੂਸਰਾ ਕੋਈ ਨਹੀਂ। ਭਾਵ ਇਹ ਹੈ ਜੇ ਅਸੀਂ ਉਸ ਨਾਲੋਂ ਟੁੱਟ ਗਏ ਤੇ ਫਿਰ ਤੇ ਸਮੁੱਚਾ ਜੀਵਨ, ਭਾਵੇਂ ਕੋਈ 100 ਸਾਲ ਜੀਵੇ ਹੈ ਤੇ ਭਾਵੇਂ 1000 ਸਾਲ ਜੀਵੇ ਹੈ, ਉਹ ਸੁਪਨੇ ਵਾਂਗੂ ਹੀ ਹੈ। ਜੇ ਅਸੀਂ ਰੱਬ ਨਾਲ ਜੁੜ ਗਏ ਤੇ ਫਿਰ ਸੁਪਨੇ ਵਾਂਗੂ ਨਹੀਂ, ਫਿਰ ਸਦਾ ਵਾਸਤੇ ਹੀ ਹੈ। ਅਸੀਂ ਇਹ ਨਹੀਂ ਕਹਿੰਦੇ ਰੱਬ ਸੁਪਨੇ ਵਾਸਦਾ ਵਰਗਾ, ਕਦੀ ਕਿਸੇ ਆਖਿਆ ਪਰਮਾਤਮਾ ਨਹੀਂ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਪਰ ਮਾਇਆ ਮਾਏ ਮਾਇਆ ਛਲ, ਇਹ ਤੇ ਇੰਜ ਤ੍ਰਿਣ ਕੀ ਅਗਨ, ਅੱਖਾਂ ਦੀ ਅੱਗ, ਮੇਘ ਕੀ ਛਾਇਆ, ਬਦਲਾਂ ਦੀ ਛਾਂ, ਗੋਬਿੰਦ ਭਜਨ ਬਿਨ ਹੜਕਾ ਜਾਲ। ਮਾਇਆ ਦਾ ਦੇਸ਼ ਤੇ ਹੈ ਜੀਵਨ ਸੁਪਨੇ ਜੈਸਾ, ਪਰ ਪਰਮਾਤਮਾ ਨਾਲ ਜੁੜ ਕੇ ਸਦਾ ਹੀ ਅਟਲ ਹੋ ਜਾਏਗਾ, ਅਮਰ ਹੋ ਜਾਏਗਾ। ਉਸ ਜੀਵਨ ਨੂੰ ਸਫਲ ਜੀਵਨ ਕਿਹਾ। ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ, ਇਹ ਸੁਪਨਾ ਨਹੀਂ ਰਹੇਗਾ, ਇਹ ਸਦਾ ਦਾ ਮੇਲ ਹੋ ਜਾਏਗਾ, ਇਹ ਮੁੱਕਣ ਵਾਲਾ ਨਹੀਂ, ਇਹ ਮਿਟਣ ਵਾਲਾ ਨਹੀਂ। ਇਸੇ ਲਈ ਭਗਤਾਂ ਇਸ ਜੀਵਨ ਨੂੰ ਜੀਵਿਆ ਅਤੇ ਕਹਿ ਦਿੱਤਾ, ਮੈਂ ਨਾ ਮਰੋ ਮਰਬੋ ਸੰਸਾਰਾ। ਤੁਹਾਡਾ ਜੀਵਨ ਸੁਪਨਾ ਕਹਿੰਦੇ ਨੇ, ਨਹੀਂ ਮੈਂ ਨਾ ਮਰੋ, ਮੈਂ ਨਹੀਂ ਜੇ ਮਰਨਾ। ਮਰਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀ ਆਮਣ ਹਾਰਾ। ਮੇਰਾ ਜੀਵਨ ਸੁਪਨਾ ਨਹੀਂ, ਮੇਰਾ ਜੀਵਨ, ਮੇਰਾ ਜਿਉਣਾ ਆਨੰਦ, ਮੇਰਾ ਮਰਨਾ ਆਨੰਦ। ਕਬੀਰ ਜਿਸ ਮਰਨਾ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇੱਥੇ ਹੁਕਮ ਦੀ ਵਿਆਖਿਆ ਦੀ ਸਮਾਪਤੀ ਹੋਈ। ਲੜੀਵਾਰ ਜੋ ਕਥਾ ਆਰੰਭ ਹੋਈ ਹੈ, ਆਓ ਉਸ ਸ਼ਬਦ ਨੂੰ ਆਰੰਭ ਕਰੀਏ। ਇਹ 5 ਸ਼ਬਦ ਨੇ ਇੱਥੇ ਤਨਾਸਰੀ ਰਾਗ ਵਿੱਚ ਭਗਤ ਨਾਮਦੇਵ ਜੀ ਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 62 ਸ਼ਬਦ ਨੇ ਭਗਤ ਨਾਮਦੇਵ ਜੀ ਦੇ, ਅੰਮ੍ਰਿਤ ਨਾਲ ਭਰਪੂਰ ਨੇ। ਪਿੱਛੇ ਆਪਨੇ ਸੁਣ ਲਿਆ, ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, 10 ਬਰਾਗਨ ਮੋਹੇ ਬਸ ਕੀਨੀ ਪੰਚੋਂ ਕਾ ਮਿਟਣਾ ਵੋ। ਇਹ ਵੀ ਸੁਣ ਲਿਆ। ਅੱਗੇ 3ਰਾ ਸ਼ਬਦ ਅੱਜ ਆਰੰਭ ਹੁੰਦਾ, ਉਹ ਸਰਵਣ ਕਰੋ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮਾਰਵਾੜ ਜੈਸੇ ਨੀਰ ਬਾਲ ਹਾ, ਬੇਲ ਬਾਲ ਹਾ ਕਰ ਹਲਾ।
ਭਗਤ ਨਾਮਦੇਵ ਦੀ ਬਾਣੀ ਵਿੱਚ ਮਰਾਠੀ ਸ਼ਬਦ ਬਹੁਤ ਨੇ ਕਿਉਂਕਿ ਰਹਿਣ ਵਾਲੇ ਮਹਾਰਾਸ਼ਟਰ ਦੇ ਸਨ। ਮਾਰਵਾੜ ਜੈਸੇ ਨੀਰ, ਨੀਰ ਕਹਿੰਦੇ ਨੇ ਪਾਣੀ ਨੂੰ, ਬਾਲਹਾ ਦਾ ਅਰਥ ਹੁੰਦਾ ਪਿਆਰਾ। ਮਾਰਵਾੜ ਇਹ ਸ਼ਹਿਰ ਵੀ ਹੈ, ਸਟੇਸ਼ਨ ਵੀ ਹੈ, ਇਲਾਕਾ ਇਹਦਾ ਆਸੇ ਪਾਸੇ ਜੋਧਪੁਰ ਰਿਆਸਤ ਵਿੱਚ ਰਾਜਸਥਾਨ ਵਿੱਚ ਆ। ਅੱਜ ਤੋਂ 50 ਸਾਲ ਪਹਿਲੇ ਮੈਂ ਉਸ ਸਟੇਸ਼ਨ 'ਤੇ ਗਿਆ ਸਾਂ, ਥੋੜ੍ਹਾ ਚਿਰ ਅਟਕਿਆ। ਕੁਛ ਸੱਜਣ ਆਏ ਸਨ ਮੁਲਾਜ਼ਮ ਸਿੱਖ, ਅਤੇ ਉਹਨਾਂ ਉੱਥੇ ਗੁਰਦੁਆਰਾ ਬਣਾ ਦਿੱਤਾ, ਬੜਾ ਸੁੰਦਰ ਬਣਿਆ ਸੀ। ਸਾਰਿਆਂ ਦੀ ਬਦਲੀ ਹੋ ਗਈ, ਚਲੇ ਗਏ ਅਤੇ ਉੱਥੇ ਕੋਈ ਵੀ ਨਹੀਂ ਸੀ। ਇੱਕ ਬਜ਼ੁਰਗ ਆਇਆ, ਉਹ ਕਹਿਣ ਲੱਗਾ ਇੱਥੇ ਹੋਰ ਕੋਈ ਪ੍ਰਬੰਧ ਨਹੀਂ, ਬਸ ਜਿਹੜਾ ਕੋਈ ਸਿੱਖ ਆਏ ਨਾ ਮੈਂ ਸਟੇਸ਼ਨ 'ਤੇ ਉਹਨੂੰ ਕਹਿ ਦੇਣਾ ਸੇਵਾ ਕਰ ਜਾ, ਅਤੇ ਜਿੰਨਾ ਚਿਰ ਪ੍ਰਾਣ ਨੇ ਮੈਂ ਇੱਥੇ ਸੇਵਾ ਕਰਾਂਗਾ। ਉਸ ਦੇ ਕੋਲ ਕਾਫੀ ਗੱਲਾਂ ਸੁਣੀਆਂ। ਮਾਰਵਾੜ ਵਿੱਚ ਪਾਣੀ ਦੀ ਬੜੀ ਕਿੱਲਤ ਸੀ, ਪਾਣੀ ਨਹੀਂ ਸੀ ਮਿਲਦਾ। ਤੁਹਾਨੂੰ ਹੋਰ ਵਾਕਫੀ ਦੇਵਾਂ ਇਸ ਸ਼ਬਦ ਨੂੰ ਸਮਝਣ ਲਈ। ਆ ਜਿਹੜੇ ਕੜਾਹੀਆਂ ਨੂੰ ਬਾਲਟੀਆਂ ਨੂੰ ਥੱਲੇ ਲਾਉਣ ਵਾਸਤੇ ਆਉਂਦੇ ਹੁੰਦੇ ਸਨ, ਗੱਡੀਆਂ ਜੋਈਆਂ ਹੋਣੀਆਂ, ਦੋ ਚਾਰ ਦਿਨ ਰਹਿਣਾ ਫਿਰ ਅੱਗੇ ਉਹਨਾਂ ਚਲੇ ਜਾਣਾ, ਇਹ ਮਾਰਵਾੜ ਦੇ ਸਨ ਸਾਰੇ ਰਾਜਸਥਾਨੀ। ਪਾਣੀ ਉੱਥੇ ਮਿਲਦਾ ਨਹੀਂ ਸੀ, ਲੋਕ ਵਿਚਾਰੇ ਉੱਜੜ ਕੇ ਬਾਹਰ ਤੁਰ ਗਏ, ਕੋਈ ਕਿਤੇ ਕੋਈ ਕਿਤੇ, ਹੋਰ ਮੁਸੀਬਤਾਂ ਵੀ ਸਨ। ਮਾਰਵਾੜੀ ਇੱਕ ਸੇਵਾਦਾਰੇ ਗੁਰਦੁਆਰੇ ਸੀ, ਸਿੰਘ ਸੱਜ ਗਿਆ ਸੀ। ਉਹਦੇ ਦੋ ਕੁ ਗੱਲਾਂ ਮੈਨੂੰ ਬੜੀਆਂ ਸੁਣਾਈਆਂ। ਕਹਿਣ ਲੱਗਾ ਗਿਆਨੀ ਜੀ, ਮਾਰਵਾੜੀਆਂ ਵਰਗਾ ਕੰਜੂਸ ਦੁਨੀਆ 'ਤੇ ਕੋਈ ਨਹੀਂ ਲੱਭਣ। ਮੈਂ ਕਿਹਾ ਕਿਉਂ? ਕਹਿਣ ਲੱਗਾ ਪਾਣੀ ਦਾ ਘੁੱਟ ਵੀ ਨਹੀਂ ਦਿੰਦੇ, ਪਾਣੀ ਮਿਲਦਾ ਹੀ ਨਹੀਂ। ਉਹਨੇ ਹੋਰ ਗੱਲ ਦੱਸੀ, ਕਹਿਣ ਲੱਗੇ ਮਾਰਵਾੜੀ ਲੈ ਤਾਂ ਲਵੇਗਾ, ਦੇਣਾ ਉਹਨੇ ਕੁਛ ਨਹੀਂ। ਇੰਨਾ ਕੰਜੂਸ ਮਾਰਵਾੜੀ ਬੈਠਾ ਸੀ ਘਰ, ਅਤੇ ਮੰਗਤਾ ਆ ਗਿਆ। ਉਹ ਕਹਿਣ ਲੱਗਾ ਕੁਛ ਦੇ। ਕਹਿਣ ਲੱਗਾ ਕੀ ਦੇ? ਕਹਿਣ ਲੱਗਾ ਰੋਟੀ। ਕਹਿਣ ਲੱਗਾ ਕੋਈ ਨਹੀਂ, ਇੰਜ ਘਰ ਆਟਾ ਹੀ ਮੁੱਠ ਦੇ ਦੇ। ਕਹਿਣ ਲੱਗਾ ਮੁੱਕਾ। ਉਹ ਪੈਸਾ ਹੀ ਕੋਈ ਇੱਕ ਦੇ ਦੇ। ਕਹਿਣ ਲੱਗਾ ਕੋਈ ਨਹੀਂ, ਪਾਣੀ ਦਾ ਘੁੱਟ ਹੀ ਪਿਆ ਦੇ। ਕਹਿਣ ਲੱਗਾ ਉਹ ਵੀ ਕੋਈ ਨਹੀਂ। ਕਹਿਣ ਲੱਗਾ ਫਿਰ ਮੇਰੇ ਨਾਲ ਹੀ ਆ ਜਾ, ਰਲ ਕੇ ਮੰਗੀਏ ਦੋਵੇਂ, ਜੇ ਤੇਰੇ ਘਰ ਕੱਖ ਨਹੀਂ ਮੰਗੀਏ ਦੋਵੇਂ ਅਤੇ ਅੱਧਾ ਅੱਧਾ ਕਰ ਲਾਂਗੇ। ਪਤਾ ਕੀ ਆਖਿਆ? ਕਹਿਣ ਲੱਗਾ ਇੰਜ ਕਰ, ਤੂੰ ਮੰਗ ਅਤੇ ਮੈਂ ਤੇਰੇ ਨਾਲ ਹੀ ਹਾਂ, ਜਿਹੜਾ ਦੇਵੇ ਨਾ ਉਹਨੂੰ ਆਖੀ ਇੱਕ ਸਾਥੀ ਹੋਰ ਵੀ ਹੈ, ਦੋਵਾਂ ਦਾ ਦੇ ਅਤੇ ਸ਼ਾਮੀ ਆ ਜਾਈ ਹਿਸਾਬ ਕਰਾਂਗੇ। ਬਾਕੀ 60% ਮੇਰੇ ਅਤੇ 40 ਤੇਰੇ। ਇਹ ਹਾਲ ਉਹਨਾਂ ਦੱਸਿਆ ਮਾਰਵਾੜੀਆਂ ਦਾ। ਇੱਕ ਗੱਲ ਹੋਰ ਕਹੀ, ਵਿਆਹ 'ਤੇ ਪੈਸੇ ਤੈਅ ਕਰਦੇ ਸਨ, ਸਾਡੇ 'ਤੇ ਜਿਹੜਾ ਦੁਆਲਾ ਕੱਢ ਜਾਏ ਨਾ ਉਹਨੂੰ ਕੋਈ ਰਿਸ਼ਤਾ ਨਹੀਂ ਦਿੰਦਾ, ਫਿਰ ਪੈਸੇ ਮਾਰ ਗਿਆ ਲੋਕਾਂ ਦੇ। ਮਾਰਵਾੜੀ ਦੀ ਇੱਕ ਗੱਲ ਪੱਕੀ, ਲੈ ਕੇ ਉਹਨੇ ਵਾਪਸ ਨਹੀਂ ਦੇਣਾ, ਰੋਂਦਾ ਰਹੇ ਬੰਦਾ, ਉਹਨੇ ਆਖਣਾ ਹੈ ਹੀ ਨਹੀਂ, ਮੈਂ ਦਿਆਂ ਕਿੱਥੋਂ। ਜਿਹੜਾ ਇੱਕ ਵਾਰੀ ਦੁਆਲਾ ਮਾਰਿਆ, ਦੁਆਲਾ ਕੀ ਹੈ, ਤਖ਼ਤ ਪੋਸ਼ ਮੂਧਾ ਕੀਤਾ, ਉਹਦੇ ਉੱਤੇ ਦੀਵਾ ਬਾਲਿਆ ਅਤੇ ਬਾਹਰ ਨਿਕਲ ਗਿਆ ਵੀ ਮੇਰੇ ਕੋਲ ਕੱਖ ਨਹੀਂ, ਹੁਣ ਮੈਂ ਕਿਸੇ ਦੀ ਕੌਡੀ ਨਹੀਂ ਦੇਣੀ। ਇੱਕ ਦੁਆਲਾ ਮਾਰਿਆ ਸਮਝੋ ਕਰੋੜਪਤੀ, ਦੋ ਤਿੰਨ ਦੁਆਲੇ ਮਾਰ ਲੈਣਾ ਅਤੇ ਸਮਝ ਲੈਣਾ ਅਰਬਪਤੀ। ਉਹ ਬੱਚਾ ਚੱਲਿਆ ਸੀ ਅਤੇ ਕਹਿਣ ਲੱਗਾ ਬੇਟਾ ਲੜਕੇ ਵੇਖਣ ਚੱਲਿਆ, ਜੇ ਤਾਂ ਇੱਕ ਦੁਆਲਾ ਮਾਰਿਆ ਤਾਂ ਉਹਨੂੰ ਆਖੀ 2000 ਰੁਪਈਆ ਲਵਾਂਗੇ ਵਿਆਹ ਤੋਂ ਅੱਗੇ, ਅਤੇ ਜੇਕਰ 3-4 ਦੁਆਲੇ ਮਾਰੇ ਫਿਰ 10,000। ਬੱਚਾ ਹੱਸ ਪਿਆ, ਕਹਿਣ ਲੱਗਾ ਪਿਤਾ ਜੀ ਹੋਰ ਕੋਈ। ਕਹਿਣ ਲੱਗਾ ਜੇ 10 ਸਾਲ ਦੀ ਕੈਦ ਹੋਈ ਹੋਵੇ ਤਾਂ ਹੋਰ ਜ਼ਿਆਦਾ, ਅਤੇ ਕਹਿਣ ਲੱਗਾ ਜੇ ਫਾਂਸੀ ਲੱਗੀ ਹੋਵੇ ਫਿਰ ਕਿੰਨੇ ਕੁ ਲਵਾਂ। ਮਾਰਵਾੜੀ ਜਿਹੜੇ ਸਨ ਕੰਜੂਸ ਕਿਉਂ ਸਨ? ਉਹਦਾ ਕਾਰਨ ਇੰਨਾ ਕਿ ਪਾਣੀ ਵੀ ਨਹੀਂ ਲੱਭਦਾ। ਮੈਂ ਵੇਖਿਆ ਇੰਨਾ ਖੁਸ਼ਕ ਇਲਾਕਾ, ਅੱਜ ਤਾਂ ਵਿਗਿਆਨਕ ਉਪਕਰਨ ਆ ਗਏ ਅਤੇ ਕਾਫੀ ਕੁਛ ਫਰਕ ਪੈ ਗਿਆ। ਭਗਤ ਨਾਮਦੇਵ ਜੀ ਹੁਣ ਸ਼ਬਦ ਵਰਤ ਰਹੇ ਨੇ, ਮੈਂ ਰੱਬ ਨੂੰ ਪਿਆਰ ਕਿੰਨਾ ਕਰਨਾ ਔਰ ਕਿਵੇਂ ਕਰਨਾ। ਇੱਕ ਤਾਂ ਪਸ਼ੂ ਪੰਖੀਆਂ ਦਾ, ਤੱਤਾਂ ਦਾ ਇਹ ਵੀ ਪ੍ਰਮਾਣ ਉਹਨਾਂ ਦਿੱਤੇ। ਵੈਸੇ ਰੱਬ ਦੇ ਪਿਆਰਿਆਂ ਨੇ ਬੰਦਿਆਂ ਦੇ ਪ੍ਰਮਾਣ ਵੀ ਦਿੱਤੇ ਜੇ, ਮੇਰੇ ਪਸ਼ੂਆਂ ਦੇ ਨਹੀਂ, ਪੰਖੀਆਂ ਦੇ ਨਹੀਂ, ਉਹ ਮੈਂ ਕਹਿ ਦਿਆਂ ਪੰਗਤੀ। ਭਗਤ ਕਬੀਰ ਸਾਹਿਬ ਨੂੰ ਪੁੱਛਿਆ, ਰੱਬ ਨੂੰ ਪਿਆਰ ਕਿਵੇਂ ਕਰਦੀ ਹੋ, ਸਿਮਰਨ ਕਿਵੇਂ ਕਰਦੇ ਹੋ? ਉਹ ਕਹਿੰਦੇ ਨੇ ਮੇਰੇ ਲਈ ਪ੍ਰਮਾਣ ਦੋ ਬੱਚੇ ਨੇ ਜਿਹੜੇ ਭਗਤ ਹੋ ਗੁਜ਼ਰੇ। ਕਿਹੜੇ ਕਿਹੜੇ? ਰਾਮ ਜਪੋ ਜੇ ਐਸੇ ਐਸੇ, ਇੰਝ ਜਪਾਂਗਾ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮੇਰੇ ਲਈ ਪ੍ਰਮਾਣ ਉਹ ਨੇ ਜਿਵੇਂ ਧਰੂ ਨੇ ਜਪਿਆ, ਜਿਵੇਂ ਪ੍ਰਹਿਲਾਦ ਨੇ ਜਪਿਆ। ਓਨੀਆਂ ਮੁਸ਼ਕਲਾਂ ਮੇਰੇ ਸਾਹਮਣੇ ਆਉਣ ਆਈਆਂ, ਜੇ ਪ੍ਰਹਿਲਾਦ ਨੂੰ ਅਨੇਕਾਂ ਮੁਸੀਬਤਾਂ ਆਈਆਂ ਤੇ ਭਗਤ ਕਬੀਰ ਸਾਹਿਬ ਜੀ ਨੂੰ ਵੀ ਤੇ ਹਾਥੀ ਦੇ ਅੱਗੇ ਬੰਨ ਕੇ ਸੁੱਟਿਆ ਗਿਆ। ਪੂਜਾ ਬਾਂਧ ਪਹਿਲਾ ਕਰ ਡਾਰਿਓ, ਹਸਤੀ ਕਰੋਬ ਮੂੰਡ ਮੈਂ ਮਾਰਿਓ। ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੇ ਮੇਰੇ ਅੰਤਰ ਗੁਰ ਗੋਪਾਲਾ। ਕਹਿੰਦੇ ਨੇ ਮੈਂ ਰੱਬ ਨੂੰ ਪਿਆਰ ਕਿਵੇਂ ਕਰਨਾ? ਮਾਰਵਾੜ ਵਿੱਚ ਜਿਵੇਂ ਪਾਣੀ ਪਿਆਰਾ, ਤੁਸੀਂ ਵੇਖਿਆ ਹੋਵੇਗਾ ਅੱਜ ਤੇ ਟੀਵੀ ਦੇ ਵਿਖਾਉਣ, ਸੱਤ ਸੱਤ ਘੜੇ ਚੁੱਕੇ। ਉਹ ਕਿਉਂ? ਪਣਹਾਰੀਆਂ ਪਾਣੀ ਭਰ ਕੇ ਦੂਰੋਂ ਲਿਆਉਂਦੀਆਂ, ਸਿਰਫ ਉਹ ਵਰਤਣਾ, ਇਸ਼ਨਾਨ ਵੀ ਉਹਦੇ ਨਾਲ, ਕੱਪੜੇ ਵੀ ਉਹਦੇ ਨਾਲ ਧੋਣੇ, ਪੀਣਾ ਵੀ ਉਹ। ਮਾਰਵਾੜ ਦੇ ਇਲਾਕੇ 'ਚ ਜਿਵੇਂ ਪਾਣੀ ਪਿਆਰਾ ਹੈ, ਮਾਰਵਾੜ ਜੈਸੇ ਨੀਰ ਬਾਲਹਾ, ਬਾਲਹਾ ਦਾ ਅਰਥ ਹੈ ਪਿਆਰਾ, ਬੇਲ, ਬੇਲ ਦਾ ਅਰਥ ਹੈ ਵੇਲਾਂ, ਵੇਲ ਬਾਲਹਾ ਕਰਹਲਾ, ਓਠ ਖਾਂਦਾ ਤੇ ਬਹੁਤ ਕੁਛ ਪੱਤੇ ਵਗੈਰਾ ਜੋ ਮਿਲ ਜਾਣ, ਪਰ ਜੇ ਕਿਤੇ ਵੇਲਾਂ ਮਿਲ ਜਾਣਾ ਤੋੜ ਤੋੜ ਕੇ ਖਾਏ, ਬੜਾ ਖੁਸ਼ ਹੁੰਦਾ। ਜੰਗਲ ਵਿੱਚੋਂ ਲੱਭਦਾ ਕਿਹੜੇ ਰੁੱਖ ਦੇ ਨਾਲ ਵੇਲ ਹੈ। ਕਰਹਲਾ ਦਾ ਅਰਥ ਹੈ ਓਠ, ਜਿਵੇਂ ਓਠ ਨੂੰ ਵੇਲਾਂ ਪਿਆਰੀਆਂ ਨੇ, ਮਾਰਵਾੜੀਆਂ ਨੂੰ ਪਾਣੀ ਪਿਆਰਾ, ਔਰ ਮਾਰਵਾੜ ਜੈਸੇ ਨੀਰ ਬਾਲ ਹੈ, ਬੇਲ ਬਾਲ ਹੈ ਕਰਹਲਾ, ਜਿਵੇਂ ਵੇਲਾਂ ਨੂੰ ਊਟ ਪਿਆਰ ਨਾਲ ਖਾਂਦਾ, ਉਸ ਨੂੰ ਪਿਆਰੀਆਂ ਹਨ। ਹਾਂ,
ਜਿਉਂ ਕੁਰੰਕ ਨਿਸਨਾਦ ਬਾਲ ਹਾ, ਤਿਉਂ ਮੇਰਾ ਮਨ ਰਾਮਈਆ।
ਮੈਂ ਰੱਬ ਨੂੰ ਇੰਜ ਪਿਆਰ ਕਰਨਾ, ਹਰਨ ਜਿਵੇਂ ਕੰਡੇ ਹੇੜੇ ਦੀ ਆਵਾਜ਼ ਨਾਲ ਪਿਆਰ ਕਰਦਾ। ਹਰਨ ਫੜਨ ਵਾਲੇ ਕੀ ਕਰਦੇ ਸਨ ਕਿ ਜਿਉਂਦਾ ਹੀ ਇਹਨੂੰ ਫੜਨਾ? ਉਹਨਾਂ ਇੱਕ ਬਰਤਨ ਲਿਆ ਹੁੰਦਾ ਸੀ, ਜਿਵੇਂ ਅੱਜ ਤਬਲੇ ਵੇਖਦੇ ਹੋ ਨਾ, ਇਸੇ ਤਰ੍ਹਾਂ ਖੁੱਲ੍ਹੇ ਮੂੰਹ ਦਾ, ਅਤੇ ਉਹਨੂੰ ਮੜ ਦੇਣਾ, ਉਹਨੂੰ ਫਿਰ ਵਜਾਉਣਾ। ਸਨਮੁਖ ਸਹਿਬਾਣ ਹੈ, ਸਨਮੁਖ ਸਹਿਬਾਣ ਹੈ, ਉਹ ਸਾਹਮਣੇ ਬਾਣ ਸਹਾਰਦਾ, ਤੀਰ ਮਾਰ ਦੇਣ ਭਾਵੇਂ, ਜਾਂ ਫੜ ਲੈਣ ਗਲ 'ਚ ਰੱਸਾ ਪਾ ਦੇਣ, ਮਸਤ ਹੋ ਜਾਂਦਾ ਆਵਾਜ਼ ਸੁਣਦਾ। ਇੱਥੇ ਕਿਹਾ ਜਿਉਂ ਕੁਰੰਕ, ਕੁਰੰਕ ਕਹਿੰਦੇ ਨੇ ਹਰਨ ਨੂੰ, ਨਿਸਨਾਦ ਬਾਲਹਾ, ਚਾਂਦਨੀ ਰਾਤ ਹੋਵੇ, ਵੱਜਦਾ ਹੋਵੇ ਉਹ ਸਾਜ਼, ਉਹਨੂੰ ਆਵਾਜ਼ ਜਿਵੇਂ ਪਿਆਰੀ ਲੱਗਦੀ ਹੈ।
ਤੇਰਾ ਨਾਮ ਰੂੜੋ ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ।
ਜਿਉਂ ਕੁਰੰਕ ਨਿਸਨਾਦ ਬਾਲਹਾ, ਤਿਉਂ ਮੇਰਾ ਮਨ ਰਾਮਈ, ਮੈਂ ਵੀ ਉਹਦੇ ਨਾਦ ਨਾਲ ਪਿਆਰ ਕਰਨਾ। ਇੱਥੇ ਮੈਂ ਇੱਕ ਪੰਕਤੀ ਜ਼ਰੂਰ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਅਤੇ ਭਗਤ ਜੀ ਦੇ ਬਚਨ ਦੀ ਕਿੰਨੀ ਕੁ ਸਾਂਝ ਆ। ਉਹ ਕਹਿੰਦੇ ਨੇ ਨਾਗਨ ਹੋਵਾਂ, ਇਹ ਦੁਨੀਆਂ ਦੀਆਂ ਚਿੰਤਾ ਨਾ ਹੋਣ, ਨਾ ਤੇ ਇਹ ਚਿੰਤਾ ਹੋਵੇ ਕਿ ਮੇਰਾ ਘਰ ਛੋਟਾ ਕੋਲ ਵੱਡਾ ਬਣ ਗਿਆ, ਕੋਈ ਫਿਕਰ ਹੀ ਨਾ ਹੋਵੇ ਨਾ ਕੱਪੜੇ ਪਹਿਨਣ ਦੀ। ਜੇ ਮੈਂ ਨਾਗਨ ਹੋਵਾਂ, ਸੁਪਣੇ ਧਰਤੀ 'ਚ ਵੱਸਾਂ, ਨਾਗਨ ਹੋਵਾਂ ਧਰ ਵੱਸਾਂ ਸ਼ਬਦ ਵੱਸਾਂ, ਉਹ ਬੀਣ ਦੀ ਆਵਾਜ਼ ਆਉਂਦੀ ਹੈ ਨਾ, ਉਹ ਝੂਮਦੀ ਹੈ, ਸ਼ਬਦ ਵੱਸੇ ਭਉ ਜਾਏ, ਤੇਰਾ ਸ਼ਬਦ ਕੰਨਾਂ 'ਚ ਪਵੇ ਅਤੇ ਮੇਰਾ ਡਰ ਮੁੱਕ ਜਾਵੇ, ਮਸਤ ਹੋ ਜਾਵਾਂ। ਨਾਗਨ ਹੋਵਾਂ ਧਰ ਵੱਸਾਂ ਸ਼ਬਦ ਵੱਸੇ ਭਉ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਉਹ ਸਦਾ ਸੁਹਾਗਣ ਜਿਸ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਏ। ਜਿਉਂ ਕੁਰੰਕ ਨਿਸਨਾਦ ਬਾਲ ਹੈ, ਤਿਉਂ ਮੇਰੇ ਮਨ ਰਾਮਈਆ। ਤੇਰਾ ਨਾਮ ਰੂੜੋ, ਇਹ ਅਰਥ ਯਾਦ ਕਰਨ ਵਾਲੇ ਨੇ, ਰੂੜੋ ਦਾ ਅਰਥ ਹੁੰਦਾ ਸੁੰਦਰ, ਬੜਾ ਸੋਹਣਾ, ਤੇਰਾ ਨਾਮ ਬੜਾ ਹੀ ਸੋਹਣਾ, ਬਹੁਤ ਸੁੰਦਰ ਹੈ। ਰੂਪ ਰੂੜੋ, ਤੇਰਾ ਰੂਪ ਕੈਸਾ, ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹੂੰ ਮਦ ਨਰਾ। ਇੰਜ ਸਮਝਣਾ, ਜਿੰਨੀ ਦੁਨੀਆ ਦੀ ਸੁੰਦਰਤਾ ਇਕੱਠੀ ਸਾਰੀ ਕਰ ਲਓ ਤੇ ਕਿੰਨਾ ਕੁ ਸੁੰਦਰ ਹੋ ਜਾਏਗਾ। ਪਰ ਇਹ ਸੁੰਦਰਤਾ ਆਈ ਕਿੱਥੋਂ ਆ? ਪਰਮਾਤਮਾ ਤੋਂ। ਅਤ ਸੁੰਦਰ ਮਨ ਮੋਹਣ ਪਿਆਰੋ ਸਭ ਹੂੰ ਮਦ ਨਰਾਰੇ। ਜਾਪ ਸਾਹਿਬ ਵਿੱਚ ਇੱਕ ਬਚਨ ਉਸ ਵੱਲ ਧਿਆਨ ਗਿਆ ਕਿ ਹੁਸਨਲ ਵਜੂ ਹੈ, ਤੂੰ ਤੇ ਸੁੰਦਰਤਾ ਦੀ ਮੂਰਤੀ ਹੈ, ਤੇਰੇ ਵਰਗਾ ਸੋਹਣਾ ਕੋਈ ਨਹੀਂ। ਹੁਸਨਲ ਵਜੂ ਹੈ, ਤਮਾ ਮੁੱਲ ਰੁਜੂ ਹੈ, ਤੇਰਾ ਸਾਰਿਆਂ ਵੱਲ ਧਿਆਨ ਹੈ। ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹੂੰ ਮਦ ਨਰਾਰੇ। ਤੇਰਾ ਨਾਮ ਰੂੜੋ, ਤੇਰਾ ਨਾਮ ਬੜਾ ਸੁੰਦਰ ਹੈ। ਰੂਪ ਰੂੜੋ, ਤੇਰਾ ਰੂਪ ਸੁੰਦਰ ਹੈ। ਅਤ ਰੰਗ ਰੂੜੋ, ਮੇਰੋ ਰਾਮ ਆਈਆ, ਤੇਰਾ ਰੰਗ। ਰੰਗ ਦਾ ਅਰਥ ਪਿਆਰ ਵੀ ਕੀਤਾ, ਪਰ ਇੱਥੇ ਰੰਗ ਦਾ ਅਰਥ ਰੰਗ ਹੀ, ਕਿਉਂਕਿ ਰੂਪ ਦਾ ਜ਼ਿਕਰ ਆ ਰਿਹਾ। ਤੇਰਾ ਰੂਪ ਰੰਗ ਬਹੁਤ ਸੁੰਦਰ, ਐਸਾ ਹੋਰ ਕੋਈ ਨਹੀਂ, ਮੈਂ ਤੈਨੂੰ ਪਿਆਰ ਕਰਦਾ ਹਾਂ। ਹਾਂਜੀ,
ਰਹਾਉ ਜਿਉਂ ਧਰਣੀ ਕਉ ਇੰਦਰ ਬਾਲ ਹਾ, ਕੁਸਮ ਬਾਸ ਜੈਸੇ ਭਵਰਲਾ।
ਜਿਉਂ ਧਰਤੀ ਸ਼ੋਭ ਕਰੈ ਜਲ ਬਰਸਾ, ਧਰਤੀ ਨੂੰ ਬੜਾ ਪਿਆਰ ਹੈ। ਹੁਣ ਧਰਤੀ ਵਿੱਚ ਵੀ ਤਾਂ ਜਿੰਦ ਜਾਨ ਹੈ, ਜੇ ਜਿੰਦ ਜਾਨ ਹੀ ਨਾ ਹੁੰਦੀ, ਇਹਨੂੰ ਮਾਂ ਕਾਹਦੇ ਲਈ ਆਖਿਆ ਜਾਂਦਾ? ਪੜ੍ਹਦੇ ਹੋ ਨਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਬਾਣੀ ਪੜ੍ਹ ਕੇ ਜੋ ਮੈਨੂੰ ਸਮਝ ਆਏ, ਮਾਤਾਵਾਂ ਸਾਡੀਆਂ ਤਿੰਨ ਨੇ। ਇੱਕ ਉਹ ਜਿਸ ਨੇ ਸਾਨੂੰ ਜਨਮ ਦਿੱਤਾ, ਇੱਕ ਹੈ ਮਾਤਾ ਗੁਰੂ। ਗੁਰੂ ਅਤੇ ਪਰਮਾਤਮਾ ਇੱਕ ਹੀ ਨੇ, ਇਹਨਾਂ ਨੂੰ ਇੱਕ ਥਾਂ ਹੀ ਰੱਖੋ। ਤੀਸਰੀ ਮਾਤਾ ਹੈ ਧਰਤੀ। ਮਾਂ ਹੁਣ ਬੱਚਿਆਂ ਨੂੰ ਸਾਫ਼ ਤਾਂ ਕਰਦੀ ਹੈ, ਪਰ ਮਲ ਮੂਤਰ ਕਿੱਥੇ ਸੁੱਟਦੀ ਹੈ? ਵੱਡੀ ਮਾਂ ਨੂੰ, ਉਹ ਧਰਤੀ ਸਾਂਭਦੀ ਹੈ। ਜਿਸ ਵੇਲੇ ਚੜ੍ਹਾਈ ਕਰ ਜਾਂਦੇ ਹਾਂ, ਸਾਨੂੰ ਸਾਂਭਦਾ ਕੌਣ ਹੈ? ਕਿਹੜੀ ਗੋਦੀ 'ਚ ਜਾਂਦੇ ਹਾਂ? ਮਾਤਾ ਧਰਤ ਮਹੱਤ। ਫਰੀਦਾ ਖਾਕ ਨਾ ਨਿੰਦੀ ਹੈ, ਉਹ ਕਹਿੰਦੇ ਨੇ ਮਾਂ ਦੀ ਨਿੰਦਾ ਨਾ ਕਰ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋ। ਜਿਉਂਦਿਆਂ ਪੈਰਾਂ ਥੱਲੇ ਹੈ, ਕਬਰ ਵਿੱਚ ਦੱਬਿਆਂ ਧਰਤੀ ਉੱਤੇ ਆ ਜਾਂਦੀ ਹੈ। ਇਹ ਵੀ ਚਾਹੁੰਦੀ ਹੈ ਬਰਸਾਤ ਪਵੇ, ਜੀਵ ਜੰਤ ਮੇਰੇ ਕੋਲੋਂ ਰੱਜ ਕੇ ਮਾਂ ਕੋਲੋਂ ਰੋਟੀ ਖਾਣ। ਕਹਿੰਦੇ ਨੇ ਧਰਤੀ ਨੂੰ ਇੰਦਰ ਬਾਲਹਾ, ਬਰਸਾਤ ਪਿਆਰੀ ਹੈ, ਬੱਦਲ ਪਿਆਰਾ ਲੱਗਦਾ ਹੈ। ਜਿਉਂ ਧਰਨੀ ਕਹੋ ਇੰਦਰ ਬਾਲਹਾ। ਹਾਂਜੀ, ਅੱਗੇ
ਜਿਉਂ ਕੋਕਿਲ ਕੋ ਅੰਬ ਬਾਲਹਾ।
ਪਿਛਲੀ ਪੰਕਤੀ,
ਜਿਉਂ ਧਰਣੀ ਕਉ ਇੰਦਰ ਬਾਲ ਹਾ, ਕੁਸਮ ਬਾਸ ਜੈਸੇ ਭਵਰਲਾ।
ਕੁਸਮ ਕਹਿੰਦੇ ਨੇ ਫੁੱਲਾਂ ਨੂੰ, ਜਿਵੇਂ ਫੁੱਲਾਂ ਦੀ ਵਾਸਨਾ ਭਵਰੇ ਨੂੰ ਪਿਆਰੀ ਲੱਗਦੀ ਹੈ। ਹੁਣ ਬੈਠਾ ਉਸ ਚੀਜ਼ ਮਸਤ ਹੋ ਗਿਆ ਜ਼ਿਆਦਾ ਕਿ ਸੰਪਟ ਹੋ ਜਾਂਦਾ, ਜਾਨ ਦੇ ਦਿੰਦਾ, ਮਰ ਜਾਂਦਾ, ਆਕਸੀਜਨ ਜਾਣੀ ਬੰਦ ਹੋ ਜਾਂਦੀ ਹੈ। ਪਰ ਉਹ ਸੁਗੰਧੀ ਚ ਇੰਨਾ ਮਸਤ ਹੋ ਗਿਆ, ਜਾਣ ਦੇ ਦਿੱਤੇ। ਕਹਿੰਦੇ ਨੇ ਜਿਵੇਂ ਪਵਰੇ ਨੂੰ ਸੁਗੰਧੀ ਪਿਆਰੀ ਹੈ ਫੁੱਲਾਂ ਦੀ। ਹਾਂਜੀ,
ਜਿਉਂ ਕੋਕਿਲ ਕਉ ਅੰਬ ਬਾਲ ਹਾ, ਤਿਉਂ ਮੇਰਾ ਮਨ ਰਾਮਈਆ।
ਕੋਇਲ ਦਾ ਜੋ ਕੋ ਪਿਆਰਾ ਹੈ ਤੇ ਅੰਬ, ਉਸ ਨੂੰ ਅੰਬ ਪਿਆਰਾ ਹੈ, ਇਸੇ ਤਰ੍ਹਾਂ ਹੀ ਮੈਨੂੰ ਪਰਮਾਤਮਾ ਪਿਆਰਾ, ਮੈਂ ਨੰਕਾਰ ਨਾਲ ਪਿਆਰ ਕਰਦਾ ਹਾਂ। ਹਾਂਜੀ,
ਚੱਕਵੀ ਕਉ ਜੈਸੇ ਸੂਰ ਬਾਲ ਹਾ, ਮਾਨ ਸਰੋਵਰ ਹੰਸੁਲਾ।
ਚੱਕਵੀ ਨੂੰ ਸੂਰਜ ਪਿਆਰਾ। ਹੁਣ ਸੂਰਜ ਕਿਉਂ ਪਿਆਰਾ? ਸਿੱਧਾ ਸੂਰਜ ਨਾਲ ਤੇ ਕੋਈ ਪਿਆਰ ਨਹੀਂ, ਉਹ ਗੱਲ ਅਸਲ ਵਿੱਚ ਹੋਰ ਹੈ। ਪਿਆਰ ਤੇ ਹੈ ਆਪਣੇ ਕੰਤ ਨਾਲ, ਚੱਕਵੇ ਨਾਲ। ਤੁਹਾਨੂੰ ਕਲਗੀਧਰ ਨਾਲ ਪਿਆਰ ਹੈ ਤੇ ਤੁਹਾਨੂੰ ਬਾਜ ਵੀ ਪਿਆਰਾ ਲੱਗਦਾ। ਹਾਲੀ ਬਾਜ ਸਾਡਾ ਗੁਰੂ ਥੋੜਾ ਬੜੀ ਪਿਆਰਾ, ਕਿਉਂਕਿ ਗੁਰੂ ਦਾ ਬਾਜ ਹੈ, ਕਲਗ ਵੀ ਪਿਆਰੀ ਲੱਗਦੀ ਹੈ, ਤੁਹਾਨੂੰ ਘੋੜਾ ਵੀ ਪਿਆਰਾ ਲੱਗਦਾ ਹੈ, ਇੱਕ ਇੱਕ ਚੀਜ਼ ਪਿਆਰੀ ਲੱਗਦੀ ਹੈ, ਕਿਉਂਕਿ ਗੁਰੂ ਦੀ ਹੈ। ਹੁਣ ਉਹ ਕੰਤ ਨਾਲ ਕੰਮ ਜੁੜਿਆ, ਇਸ ਲਈ ਸੂਰਜ ਪਿਆਰਾ ਹੈ, ਉਸਦਾ ਕਾਰਨ ਹੈ। ਇੱਥੇ ਮੈਨੂੰ ਇੱਕ ਮਿੰਟ ਵਿੱਚ ਇੱਕ ਮਿਥਿਹਾਸਿਕ ਕਥਨਾ ਕਹਿਣੀ ਪੈਗੀ। ਰਾਮ ਸਨ ਜੰਗਲ ਵਿੱਚ, ਸੀਤਾ ਦਾ ਹਰਨ ਹੋ ਗਿਆ ਅਤੇ ਕਹਿੰਦੇ ਨੇ ਬੰਦਾ ਤਾਂ ਕੋਈ ਲੱਭਦਾ ਨਹੀਂ, ਲਛਮਣ ਪੁੱਛੀਏ, ਇੱਕ ਇੱਕ ਨੂੰ ਪੁੱਛਦੇ ਨੇ, ਹਾਥੀ ਨੂੰ ਪੁੱਛਦੇ ਨੇ ਕਿਤੇ ਸੀਤਾ ਤਾਂ ਨਹੀਂ ਵੇਖੇ, ਹਰਨਾਂ ਨੂੰ ਪੁੱਛਦੇ ਨੇ ਕਿ ਸੀਤਾ ਤਾਂ ਨਹੀਂ ਜਾਂਦੀ ਵੇਖੇ, ਚੱਕਵੀ ਚੱਕਵੇ ਨੂੰ ਪੁੱਛਦੇ ਨੇ ਸੀਤਾ ਤਾਂ ਨਹੀਂ ਜਾਂਦੀ। ਕਥਾ ਗੰਭੀਰ ਕਿ ਹਾਥੀ ਕਹਿੰਦਾ ਮੈਂ ਪਤਨੀ ਇਕੱਲੀ ਛੱਡ ਕੇ ਜੰਗਲ 'ਚ ਜਾਨਵਰ ਹੁੰਦਾ ਹੋਇਆ ਮੈਂ ਨਹੀਂ ਜਾਂਦਾ, ਅਤੇ ਤੂੰ ਪਤਨੀ ਛੱਡੀ ਖਿਆ ਛੱਡ ਕੇ ਚਲਾ ਗਿਆ, ਹਾਲਾਂਕਿ ਉਤਾਰ ਹੈ। ਕਹਿੰਦੇ ਸਾਡੀ ਤਾਂ ਨਿੰਦਾ ਹੁੰਦੀ ਹੈ। ਹਰਨੀ ਕਹਿੰਦੀ ਹੈ ਡਰੋ ਨਾ, ਇਹ ਸੋਨੇ ਦਾ ਹਿਰਨ ਲੱਭਦੇ ਫਿਰਦੇ ਨੇ, ਜਿਸ ਲਈ ਪਤਨੀ ਦਾ ਹਰਨ ਹੋ ਗਿਆ। ਕਹਿੰਦੇ ਨਿੰਦਾ ਹੋ ਗਈ। ਚੱਕਵੀ ਚੱਕਵਾ, ਚੱਕਵੀ ਨੇ ਤਨ ਦੇ ਨਾਲ ਕਿਹਾ ਕਹਿਣੇ ਰੋ ਰਹੇ ਤਾਂ ਚੰਗਾ ਅਵਤਾਰ ਹੈ। ਗੁੱਸੇ 'ਚ ਆ ਕੇ ਕਹਿਣ ਲੱਗੇ ਮੈਂ ਤਾਂ ਅੱਜ ਰੋਣਾ ਅਤੇ ਤੇਰੀ ਸੰਤਾਨ ਸਦਾ ਲਈ ਰੋਏ। ਰਾਮ ਨੇ ਸਰਾਪ ਦੇ ਦਿੱਤਾ, ਚੱਕਵੀ ਚੱਕਵਾ ਕਦੀ ਰਾਤ ਇਕੱਠੇ ਨਹੀਂ ਰਹਿਣਗੇ। ਇਹ ਕਥਾ ਹੁਣ ਰੱਬ ਜਾਣਦਾ ਭਾਈ ਕੀ ਗੱਲ ਹੈ ਅੱਗੇ, ਪਰ ਮੈਂ ਜੋ ਪੜ੍ਹਿਆ ਤੁਹਾਨੂੰ ਸੁਣਾ ਦਿੱਤਾ। ਪਰ ਇਹ ਠੀਕ ਹੈ ਕਿ ਚੱਕਵੀ ਚੱਕਵਾ ਰਾਤ ਵਿਛੜ ਜਾਂਦੇ ਨੇ, ਇਹ ਗਵਾਹੀ ਕਬੀਰ ਸਾਹਿਬ ਨੇ ਵੀ ਭਰੀ। ਉਹ ਸਲੋਕ ਸੁਣਾਵਾਂ, ਕਬੀਰ ਚੱਕਈ ਜਿਉਂ ਨਿਸ ਬਿਸ਼ਰ ਆਏ ਮਿਲੇ ਪ੍ਰਭਾਤ, ਜੋ ਨਰ ਬਿਸ਼ਰ ਰਾਮ ਤੇ ਨਾ ਦਿਨ ਮਿਲੇ ਨਾ ਰਾਤ। ਕਹਿੰਦੇ ਨੇ ਸੂਰਜ ਚੜ੍ਹਦਾ ਅਤੇ ਚੱਕਵਾ ਮਿਲਦਾ, ਇਸ ਲਈ ਸੂਰਜ ਨਾਲ ਪਿਆਰ ਹੈ ਕਿ ਕਦੋਂ ਸੂਰਜ ਚੜ੍ਹੇ ਅਤੇ ਕਦੋਂ ਮੇਰਾ ਪਿਆਰਾ ਜਿਹੜਾ ਚੱਕਵਾ ਉਹ ਮੈਨੂੰ ਮਿਲੇ। ਕਹਿੰਦੇ ਨੇ ਚੱਕਵੀ ਦਾ ਜਿਵੇਂ ਸੂਰਜ ਨਾਲ ਪਿਆਰ ਹੈ। ਹਾਂਜੀ,
ਜਿਉਂ ਤਰਣੀ ਕਉ ਕੰਤ ਬਾਲ ਹਾ ਤਿਉਂ ਮੇਰੇ ਮਨ ਰਾਮਈਆ।
ਜਿਵੇਂ ਤਰਨੀ, ਤਰਨੀ ਦਾ ਅਰਥ ਹੈ ਜਵਾਨ ਬਾਲੜੀ ਬੱਚੀ, ਉਸ ਨੂੰ ਕੰਤ ਪਿਆਰਾ। ਜਿਉਂ ਤਰਣੀ ਕਉ ਕੰਤ ਬਾਲ ਹਾ ਤਿਉਂ ਮੇਰੇ ਮਨ ਰਾਮਈਆ, ਮੇਰੇ ਮਨ ਵਿੱਚ ਇਸ ਤਰ੍ਹਾਂ ਪਰਮਾਤਮਾ ਪਿਆਰਾ ਲੱਗਦਾ ਹੈ। ਹਾਂਜੀ,
ਬਾਰਿਕ ਕਉ ਜੈਸੇ ਖੀਰ ਬਾਲ ਹਾ, ਯਾਤ੍ਰਿਕ ਮੁਖ ਜੈਸੇ ਜਲ ਤਰਾ।
ਬੱਚੇ ਨੂੰ ਜਿਵੇਂ ਦੁੱਧ ਪਿਆਰਾ, ਛੋਟਾ ਬੱਚਾ ਰੋਂਦਾ ਹੋਵੇ ਵਾਕਈ ਦੁੱਧ ਦੇ ਦੇ ਉੱਚੋਂ ਕਰ ਜਾਂਦਾ, ਉਹ ਰੋਂਦਾ ਹੀ ਇਸ ਲਈ ਸੀ ਕਿ ਦੁੱਧ ਮਿਲੇ। ਬੱਚੇ ਨੂੰ ਜਿਵੇਂ ਦੁੱਧ ਪਿਆਰਾ ਹੈ, ਅਤੇ ਚਾਤ੍ਰਿਕ ਬੰਬੀਆ ਬਰਸਾਤ ਪੈਂਦੀ, ਥੱਲੇ ਪਾਣੀ ਬਹੁਤ ਭਰਿਆ ਪਿਆ ਪਰ ਥੱਲੇ ਦੇ ਪਾਣੀ ਨਾਲ ਤ੍ਰਿਪਤੀ ਨਹੀਂ। ਕਹਿੰਦੇ ਨੇ ਜਿੰਨੀਆਂ ਬੂੰਦਾਂ ਪੈ ਰਹੀਆਂ ਇਹਨਾਂ 'ਚ ਸਵੰਤੀ ਬੂੰਦ ਪੈਂਦੀ ਹੈ, ਜੇ ਉਹ ਪੈ ਜਾਏ ਤਾਂ ਸਾਲ ਤੱਕ ਇਸ ਦੀ ਪਿਆਸ ਬੁਝੀ ਰਹਿੰਦੀ ਹੈ। ਉਹ ਬੂੰਦ ਲੋੜਦਾ ਜਿਵੇਂ ਬੱਦਲ ਨਾਲ ਉਸਦਾ ਪਿਆਰ ਹੈ। ਮੈਂ ਵੀ ਕਹਿੰਦਾ ਦਾਤਾ ਕਦੋਂ ਤੇਰੀ ਕਿਰਪਾ ਮਿਲੇ, ਮੈਂ ਵੀ ਉਡੀਕਣਾ ਕਦੋਂ ਅੰਮ੍ਰਿਤ ਬੂੰਦ ਮਿਲੇ। ਹਰ ਅੰਮ੍ਰਿਤ ਬੂੰਦ ਸੁਹਾਵਣੇ ਮਿਲ ਸਾਧੂ ਪੀਵਣਾ। ਬੰਬਈਏ ਬਣ ਜਾਈਏ ਵੈਸੇ ਗੁਰੂ ਕਿਰਪਾ ਕਰਦਾ, ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਮਰਨਾ ਮੂੰਹਾ। ਬੰਬਈਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘ ਨੂੰ ਫਰਮਾਨ ਹੋਆ ਬਰਸੋ ਕਿਰਪਾ ਥਾਰ ਬਰਸ ਰਿਹਾ। ਧੰਨ ਗੁਰੂ ਰਾਮਦਾਸ ਦੇ ਦਰ 'ਤੇ ਅੰਮ੍ਰਿਤ ਵੇਲੇ ਤਵੇਂ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ, ਹੁੰਦੀ ਰਹਿੰਦੀ ਹੈ ਸਦਾ ਵਾਸਤੇ। ਬੰਬੀਏ ਉਹ ਸੋਈ ਬੂੰਦ ਪੀਂਦੇ ਨੇ ਨਾਮ ਦੀ ਸਵੰਤੀ ਬੂੰਦ। ਇੱਥੇ ਕਿ ਇੰਜ ਪਰਮਾਤਮਾ ਮੈਨੂੰ ਪਿਆਰਾ ਹੈ। ਹਾਂਜੀ,
ਮਛਲੀ ਕਉ ਜੈਸੇ ਨੀਰ ਬਾਲ ਹਾ ਤਿਉਂ ਮੇਰੇ ਮਨ ਰਾਮਈਆ।
ਮੱਛੀ ਨੂੰ ਲੋੜ ਵੀ ਹੈ, ਉਸ ਬਿਨਾਂ ਰਹਿ ਨਹੀਂ ਸਕਦੀ, ਪਿਆਰ ਵੀ ਹੈ, ਤੜਪਦੀ। ਕੋਈ ਬੰਦਾ ਬਹੁਤ ਦੁਖੀ ਹੋਵੇ, ਤੁਸੀਂ ਇੱਕ ਪ੍ਰਮਾਣ ਵਰਤੇ ਕਿ ਮੱਛੀ ਵਾਂਗੂ ਤੜਫਦਾ ਪਏ, ਪਾਣੀ 'ਚੋਂ ਬਾਹਰ ਕੱਢੋ ਅਤੇ ਤੜਪਣ ਲੱਗ ਪੈਂਦੀ ਹੈ। ਜਿਵੇਂ ਮੱਛੀ ਨੂੰ ਪਾਣੀ ਨਾਲ ਪਿਆਰ ਹੈ, ਮੈਂ ਵੀ ਮੋਹ ਲਾਗਤੀ ਤਾਲਾ ਵੇਲੇ, ਬਛਰੇ ਬਿਨ ਗਾਂ ਅਕੇਲੇ, ਪਾਣੀਆਂ ਬਿਨ ਮੀਨ ਤਲਫੈ, ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਮੈਨੂੰ ਇੰਜ ਪਿਆਰ ਹੈ। ਹਾਂਜੀ,
ਸਾਧਕ ਸਿੱਧ ਸਗਲ ਮੁਨ ਚਾਹ ਹੈ ਬਿਰਲੇ ਕਾਹੂ ਡੀ ਠੁਲਾ।
ਵੇਖੋ, ਚਾਹਣਾ ਹੋਰ ਗੱਲ ਹੈ, ਮਿਲਣਾ ਹੋਰ ਗੱਲ ਹੈ। ਚਾਹਣ ਵਾਲੇ ਤਾਂ ਬਹੁਤ ਨੇ, ਪਰ ਮਿਲਿਆ ਕਿੰਨਿਆਂ ਕੁ ਨੂੰ ਮੈਂ। ਸਾਧਨਾ ਕਰਨ ਵਾਲੇ ਸਿੱਧ ਮੁਨੀ ਜਾਣ ਬਹੁਤ ਚਾਹੁੰਦੇ ਨੇ, ਪਰ ਦੀਦਾਰ ਕਿਸੇ ਵਿਰਲੇ ਨੇ ਕੀਤੇ ਨੇ, ਦਰਸ਼ਨ ਕਿਸੇ ਵਿਰਲੇ ਨੂੰ ਹੋਏ ਨੇ। ਸਾਧਕ ਸਿੱਧ ਸਗਲ ਮੁਣ ਵਿਰਲੇ ਕਾਹੂ ਡੀਠਲਾ, ਕਿਸੇ ਵਿਰਲੇ ਨੇ ਉਸਨੂੰ ਵੇਖਿਆ, ਦੀਦਾਰ ਕੀਤੇ ਹਨ। ਹਾਂਜੀ,
ਸਗਲ ਭਾਵਣ ਤੇਰੋ ਨਾਂ ਬਾਲਹਾ, ਤਿਉਂ ਨਾਮੇ ਮਨ ਵੀ ਠੁਲਾ।
ਸਗ ਭਵਨ, ਸਾਰੇ ਹੀ ਭਵਨਾਂ ਵਿੱਚ ਤੇਰਾ ਨਾਮ ਜਿਹੜਾ ਹੈ ਪਿਆਰਾ ਹੈ, ਜਿਵੇਂ ਸਾਰੇ ਕਰਦੇ ਨੇ, ਸਾਰੇ ਜਪਦੇ, ਉਹਨਾਂ 'ਤੇ ਸਾਰਿਆਂ ਨੂੰ ਜਪਦਿਆਂ ਕਿਹਾ, ਇੱਥੇ ਤੱਕ ਕਿਹਾ, ਵਣ ਤਿੰਨ ਸਭ ਆਕਾਰ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਪੌਣ ਪਾਣ ਸੰਤਰੋ ਮੇਰੀ ਜਿੰਦੜੀਏ, ਸਭ ਹਰ 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 ਜਸ ਗਾਵੈ ਰਾਮ। ਇੱਥੇ ਕਿਹਾ ਸਾਰਿਆਂ ਨੂੰ ਪਿਆਰਾ, ਤੂੰ ਇੱਕ ਦਾ ਹਰ ਕੋਈ ਕਹਿ ਦਿੰਦਾ ਪਰਮਾਤਮਾ ਮੇਰਾ, ਰੱਬ ਮੇਰਾ, ਇਸੇ ਤਰ੍ਹਾਂ ਮੇਰੇ ਮਨ ਵਿੱਚ ਵੀ ਪਿਆਰ। ਇੱਥੇ ਗੱਲ ਹੋਰ ਹੈ ਇਸ ਪੰਕਤੀ ਸਮਝਣ ਵਾਲੀ, ਆਖਰੀ ਪੰਕਤੀ ਇਹ ਸਮਾਪਤੀ ਕਰੀਏ, ਬੜੇ ਧਿਆਨ ਨਾਲ ਸੁਣਨੀ। ਭਗਤ ਜੀ ਨੇ ਹਉਮੈ ਦੀ ਜੜ ਕੱਟ ਦਿੱਤੀ ਹੈ, ਇਹ ਨਹੀਂ ਕਿਹਾ ਕਿ ਸਾਰਿਆਂ ਤੋਂ ਜ਼ਿਆਦਾ ਮੈਂ ਪਿਆਰ ਕਰਦਾ, ਇਹ ਨਹੀਂ ਕਿਹਾ ਇੱਥੇ ਫਿਰ ਮੈਂ ਆ ਜਾਂਦੀ ਕਿ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਨਾ, ਕਿਹਾ ਨਹੀਂ। ਦਾਤਾ ਜਿਵੇਂ ਬਾਕੀ ਤੈਨੂੰ ਪਿਆਰ ਕਰਦੇ ਨੇ, ਮੈਂ ਵੀ ਪਿਆਰ ਕਰਦਾ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਕਹਿੰਦੇ ਨੇ ਹੋਰ ਕੇਤੇ ਗਾਵਨ, ਮੈਂ ਹੀ ਨਹੀਂ ਗਾਉਂਦਾ, ਪਤਾ ਨਹੀਂ ਮੇਰੇ ਵਰਗੇ ਕਿੰਨੇ ਗਾ ਰਹੇ ਨੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾਮਨ ਨਾਨਕ ਕਿਆ ਵਿਚਾਰੇ। ਇੱਥੇ ਕਹੇ ਸਗਲ ਭਵਨ ਤੇਰਾ ਨਾਮ ਬੈਠਲਾ, ਸਗਲ ਭਵਨ ਸਾਰਿਆਂ ਨੂੰ ਪਿਆਰ, ਤਿਉਂ ਨਾਮੈ ਬੈਠਲਾ, ਨਾਮ ਦੇਵ ਦੇ ਮਨ ਵਿੱਚ ਵੀ ਪਰਮਾਤਮਾ ਪਿਆਰਾ। ਗੁਰੂ ਕਿਰਪਾ ਕਰੇ ਇਹ ਪਿਆਰ ਦੀ ਦਾਤ ਸਾਨੂੰ ਵੀ ਬਖਸ਼ੇ, ਮੋਹ ਤੋਂ ਉੱਚੇ ਹੋਈਏ। ਇਹ ਹੀ ਨਾ ਕਹੀਏ ਮੈਂ ਪੁੱਤਰ ਨੂੰ ਪਿਆਰ ਕਰਨਾ, ਨਹੀਂ ਮੈਂ ਸਭ ਨੂੰ ਪਿਆਰ ਕਰਨਾ। ਆਖਰ ਇੱਕ ਗੱਲ ਕਹਾਂ, ਪ੍ਰੇਮ ਜੇਤੇ ਰਿਲੇਸ਼ਨ ਸੰਬੰਧ ਹੈ ਉਹ ਮੋਹ ਹੈ, ਰਿਲੇਸ਼ਨ ਨਹੀਂ, ਪ੍ਰੇਮ ਨੇਚਰ ਹੈ, ਪ੍ਰੇਮ ਸੁਭਾਵ ਹੈ, ਸੁਭਾਵ ਹੈ ਤੇ ਫਿਰ ਸਭ ਨਾਲ ਹੈ। ਰੱਬ ਵੀ ਸਭ ਨਾਲ ਪ੍ਰੇਮ ਕਰਦਾ, ਗੁਰੂ ਵੀ ਕਰਦਾ, ਗੁਰੂ ਕਾ ਸਿੱਖ ਵੀ ਕਰਦਾ। ਇਹ ਅੱਜ ਉਹਨਾਂ ਨੇ ਦੱਸਿਆ, ਮੈਨੂੰ ਰੱਬ ਪਿਆਰਾ ਹੈ, ਜਿਵੇਂ ਸਾਰਿਆਂ ਨੂੰ ਪਿਆਰਾ ਮੈਨੂੰ ਵੀ ਪਿਆਰਾ ਹੈ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ। ਹਾਂਜੀ,
ਸਾਧਕ ਸਿੱਧ ਸਗਲ ਮੁਨ ਚਾਹੈ, ਬਿਰਲੇ ਕਾਹੂ ਡੀਠਲਾ, ਸਗਲ ਭਾਵਣ ਤੇਰੋ ਨਾਮ ਬਾਲਹਾ, ਤਿਉਂ ਨਾਮ ਮਨ ਬੀਠਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ।